ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ, ਜਿਸਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹਨ ਦੋ ਦਾ ਪੁੱਤਰ ਕਲੱਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਹਸਨਾ, ਜਿਸਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹਨ ਦੋ ਦਾ ਸਗਲ ਸਮਗਰੀ ਗ੍ਰਹਿ ਪੁੱਤਰ ਕਲੱਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆਸ ਨਾ। ਰੇ ਮਨ ਕਿਆ ਕਰੇ ਹੈ ਹਾਂ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਉ, ਜੈਸੀ ਬਸਤਰ ਦੇ ਉਡਾਨੇ ਦਿਨ ਦੋਈ ਚਾਰ ਭੋਰਾ, ਪੀਤ ਉਪਰੀ ਕੀਤ ਕਥਾਈਏ ਅੰਤ ਓਰ ਕੋ ਆਸੀ, ਅੰਬ ਕੁੰਡ ਕਰ ਰਾਖਿਓ ਪਰਤ ਸਿੰਧੂ ਗਲ ਜਾ, ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾ। ਰੀ ਮਨ ਲਿਖੈ ਚਾਲ ਲਿਖੈ ਬੈਸੈ ਲਿਖੈ ਲੈਂਦਾ ਹਸਾ, ਸਦਾ ਕੀਰਤ ਕਰ ਨਾਨਕ ਹਰ ਕੀ ਉਭਰੀ ਸਤਿਗੁਰ ਚਰਨ ਓਟਾ। ਤੁਰੀ ਮਨ ਲਿਖੈ ਚਾਲ ਲਿਖੈ ਬੈਸੈ ਲਿਖੈ ਲੈਂਦਾ ਹਸਾ, ਸਦਾ ਕੀਰਤ ਕਰ ਨਾਨਕ ਹਰ ਕੀ ਉਭਰੀ ਸਤਿਗੁਰ ਚਰਨ ਓਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਬਾਰ ਸੱਜੇ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਹਰ ਜਸ ਹੋਇਆ। ਵਾਹਿਗੁਰੂ ਮੰਤਰ ਦੇ ਜਾਪ, ਸੁਖਨੇ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ, ਗੁਰੂ ਸਵਾਰਿਆਂ ਦੀ ਰਸ ਪਿੰਨੀ ਰਸਨਾ ਤੋਂ ਸਤਸੰਗੀ ਜਨਾਂ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਆਸਾ ਰਾਗ ਵਿੱਚ ਚੱਲ ਰਹੇ ਨੇ। ਜਿਵੇਂ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਿਰਪਾ ਕਰਦੇ ਨੇ, ਆਓ ਸਰਧਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ। ਜੋ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਜ ਲੜੀਵਾਰ ਪ੍ਰਸੰਗ ਵਿੱਚ ਬਖਸ਼ਿਆ ਹੈ, ਇਸ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੀਰ ਦੀ ਰਚਨਾ ਦੀ ਸਾਧ ਸੰਗਤ ਗੱਲ ਦੱਸਣਗੇ। ਭਈ ਇਹ ਨਦੀ ਦੇ ਕੰਢੇ ਉੱਤੇ ਸਾਧ ਸੰਗਤ ਉੱਗੇ ਹੋਏ ਰੁੱਖ ਦੀ ਤਰ੍ਹਾਂ ਹੈ, ਜਿਸ ਦੀ ਬਹੁਤੀ ਜ਼ਿਆਦਾ ਕੋਈ ਮਨਿਆਦ ਨਹੀਂ। ਇੱਕ ਦਿਨ ਸਾਧ ਸੰਗਤ ਇਹ ਢਹਿ ਜਾਵੇਗਾ, ਇਹਦੇ ਮੁੱਕ ਜਾਣ ਤੋਂ ਪਹਿਲਾਂ ਕੋਈ ਪ੍ਰਾਪਤੀ ਹੋ ਜਾਵੇ, ਕੋਈ ਸਫਲਤਾ ਹੋ ਜਾਵੇ, ਇਹ ਸਾਧ ਸੰਗਤ ਚੰਗੀ ਗੱਲ ਹੈ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਓ ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ।
ਇੱਥੇ ਮੰਗਲ ਮਹਾਰਾਜ ਨੇ ਪਹਿਲਾਂ ਕਰ ਦਿੱਤਾ ਸਿਰਲੇਖ ਬਾਅਦ ਚ ਹੈ, ਪਹਿਲਾਂ ਸਾਰੇ ਸ਼ਬਦਾਂ ਵਿੱਚ ਉਪਰਲੇ ਚ ਸਿਰਲੇਖ ਪਹਿਲਾਂ ਆ ਗਿਆ ਸੀ, ਮੰਗਲ ਬਾਅਦ ਵਿੱਚ ਸੀ, ਪਰ ਮਹਾਰਾਜ ਜੀ ਦੀ ਆਪਣੀ ਮੌਜ ਹੈ ਸੁਤੰਤਰ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਦਵੈ ਸਰੂਪ ਪਰਮਾਤਮਾ ਸਰਬਦਾ ਪ੍ਰਕਾਸ਼ਕ, ਸਭ ਨੂੰ ਜਤ ਸੋ ਸਤਾ ਦੇਣ ਵਾਲਾ ਸਤਿਅਤਾ, ਜਿਸ ਪਰਮਾਤਮਾ ਦੀ ਸਾਰਿਆਂ ਵਿੱਚ ਸਾਧ ਸੰਗਤ ਹੈ, ਜਿਸ ਦੇ ਆਸਰੇ ਤੇ ਸਾਰਾ ਸੰਸਾਰ ਹੋਵੇ, ਉਹਨੂੰ ਆਖੀਦਾ ਸੱਚ। ਜਿਵੇਂ ਆਪਾਂ ਕਹਿੰਦੇ ਸੱਤ ਨਾਮ, ਸਿਰਫ ਸਾਧ ਸੰਗਤ ਸੱਤ ਉਹ ਇੱਕ ਹੀ ਹੈ, ਬਹੁਤੇ ਜ਼ਿਆਦਾ ਸੱਚ ਨਹੀਂ ਹੁੰਦੇ। ਜਿਹੜਾ ਨਾਸ਼ਵੰਤ ਹੈ ਸੱਚ ਨਹੀਂ, ਜਿਹੜਾ ਸਦਾ ਰਹਿਣ ਵਾਲਾ ਸੱਚ ਉਹ ਹੈ। ਇਹ ਜਿਹੜਾ ਸਰੀਰ ਹੈ ਸਾਧ ਸੰਗਤ ਤੇ ਸਦਾ ਰਹਿਣ ਵਾਲਾ ਨਹੀਂ, ਸੰਸਾਰ ਉਹਨੇ ਬਣਾਇਆ ਸਦਾ ਰਹਿਣ ਵਾਲਾ ਨਹੀਂ, ਇਸ ਕਰਕੇ ਇਹਨੂੰ ਆਪਾਂ ਸੱਚ ਨਹੀਂ ਕਹਿ ਸਕਦੇ। ਉਵੇਂ ਸੱਚ ਦਾ ਬਣਾਇਆ ਇਸ ਕਰਕੇ ਝੂਠ ਵੀ ਨਹੀਂ, ਪਰ ਝੂਠ ਕਿਉਂ ਨਹੀਂ ਉਹ ਇੱਕ ਵੱਖਰੀ ਵਿਚਾਰ ਹੈ। ਪਰ ਜਿਹਨੇ ਸਦਾ ਨਹੀਂ ਰਹਿਣਾ ਸਾਧ ਸੰਗਤ ਉਹ ਸੱਚ ਨਹੀਂ ਹੁੰਦਾ। ਜੇ ਇਹ ਵੀ ਸੱਚ ਹੋਵੇ ਉਹ ਵੀ ਸੱਚ ਹੋਵੇ ਫਿਰ ਸੱਚ ਪੰਜ ਸੱਤ ਹੋ ਗਏ, ਪੰਜ ਸੱਤ ਸੱਚ ਨਹੀਂ ਹੁੰਦੇ, ਸੱਚ ਸਾਧ ਸੰਗਤ ਸਿਰਫ ਇੱਕੋ ਹੀ ਹੁੰਦਾ। ਜੇ ਪੰਜ ਸੱਤ ਸੱਚ ਹੋਣ ਤੇ ਫਿਰ ਸਤਨਾਮ ਕਹਿਣ ਦੀ ਲੋੜ ਨਹੀਂ, ਵੀ ਨਾਮ ਹੀ ਸੱਤ ਹੈ, ਨਾਮ ਤੋਂ ਬਿਨਾਂ ਵੀ ਕੁਝ ਸੱਤ ਕਹਿਣਾ ਚਾਹੀਦਾ ਸੀ, ਪਰ ਨਾਮ ਤੋਂ ਬਿਨਾਂ ਸੱਤ ਕੁਝ ਨਹੀਂ। ਉਵੇਂ ਸੰਸਾਰ ਵਿੱਚ ਉਹ ਵਸਿਆ ਹੋਣ ਕਰਕੇ, ਉਹਦੇ ਦੁਆਰਾ ਸੰਸਾਰ ਬਣਿਆ ਹੋਣ ਕਰਕੇ, ਇਹਦੇ ਵਿੱਚ ਸੱਚ ਦਾ ਵਾਸਾ ਹੋਣ ਕਰਕੇ ਸੰਸਾਰ ਨੂੰ ਅੰਮ੍ਰਿਤ ਰੂਪ ਆਖਿਆ। ਉਹਦੀ ਸਤਿਆਤਾ ਤੋਂ ਬਿਨਾਂ ਸੰਸਾਰ ਰਹਿ ਨਹੀਂ ਸਕਦਾ, ਇਸ ਕਰਕੇ ਸਾਧ ਸੰਗਤ ਸੰਸਾਰ ਅੰਮ੍ਰਿਤ ਰੂਪ ਹੈ। ਉਵੇਂ ਸੰਸਾਰ ਨੇ ਨਾਸ ਹੋਣਾ, ਜ਼ਰੂਰ ਹੋਣਾ। ਉਹਦੀ ਤਾਕਤ ਤੋਂ, ਉਹਦੀ ਕਲਾ ਤੋਂ, ਉਹਦੇ ਆਸਰੇ ਤੋਂ, ਉਹਦੇ ਠੁੰਮਣੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਕਰਕੇ ਸਾਧ ਸੰਗਤ ਇਹਦਾ ਵੱਖਰੀ ਗੱਲ ਉਹ ਅੰਮ੍ਰਿਤ ਵਾਲੀ ਆਖੀ ਹੈ। ਉਵੇਂ ਸੱਚ ਸਿਰਫ ਇੱਕੋ ਹੀ ਹੈ ਤੇ ਉਹ ਪਰਮਾਤਮਾ, ਉਹਨੂੰ ਸੱਤ ਚੇਤਨ ਆਨੰਦ ਸਰੂਪ ਰਹਿੰਦੇ ਕਹਿੰਦੇ ਨੇ। ਗੁਰਪ੍ਰਸਾਦ ਉਹ ਪਰਮਾਤਮਾ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਘਰ ਦਸਵਾਂ, ਸੁਰਤਾਲ ਦੇ ਘਰਾਂ ਦੀ ਇੱਥੇ ਗੱਲ ਚੱਲਦੀ ਹੈ। ਸੁਰਤਾਲ ਦੇ ਦਸਵੇਂ ਘਰ ਚ ਆਸਾ ਰਾਗ ਦਾ ਇਹ ਸ਼ਬਦ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਕੇ ਉਚਾਰਦੇ ਹਨ ਜੀ।
ਜਿਸਨੂੰ ਤੂੰ ਆਸ ਥਿਰ ਕਰ ਮਨ ਹੈ ਤੇ ਪਾਹਨ ਦੋ ਦਾ।
ਹਜ਼ੂਰ ਦੇ ਬਚਨ ਨੇ ਭਰਿਆ ਲੋਕਾ, ਜਿਹਨੂੰ ਤੂੰ ਸਦਾ ਰਹਿਣ ਵਾਲਾ ਮਨ ਬੈਠਾ ਨਾ, ਜਿਸਨੂੰ ਤੂੰ ਆਸ ਥਿਰ ਕਰ ਮਾਨੇ, ਇਹ ਜਿਹੜਾ ਤੇਰਾ ਸਰੀਰ ਹੈ ਤੂੰ ਸਮਝਦਾ ਵੀ ਇਹਨੇ ਮੁੱਕਣਾ ਹੀ ਨੀ ਕਦੇ, ਜਾਂ ਫਿਰ ਸਮਝਦਾ ਤਾਂ ਤੂੰ ਹੈਗਾ ਵੀ ਇਹਨੇ ਮੁੱਕ ਜਾਣਾ ਪਰ ਅੰਦਰੋਂ ਮੰਨਦਾ ਨਹੀਂ। ਓਪਰੀ ਸਮਝ ਚ ਕਹਿੰਦਾ ਵੀ ਮਰ ਜਾਣਾ, ਮੁੱਕ ਜਾਣਾ, ਮੁੱਕ ਜਾਣਾ, ਪਰ ਅੰਦਰੋਂ ਨੀ ਅਜੇ ਤੱਕ ਮੰਨਦਾ ਵੀ ਵਾਕਈ ਇਹਨੇ ਮੁੱਕ ਜਾਣਾ, ਤੇ ਪਤਾ ਨੀ ਕੱਲ ਹੀ ਨਹੀਂ ਮੁੱਕ ਜਾਣਾ, ਪਤਾ ਨੀ ਅਗਲੇ ਪਲ ਵਿੱਚ ਹੀ ਨਹੀਂ ਮੁੱਕ ਜਾਣਾ। ਇਸ ਗੱਲ ਨੂੰ ਤੂੰ ਅਨੁਭਵ ਨਹੀਂ ਕੀਤਾ, ਇਹਨੂੰ ਤੂੰ ਸਦੀਵੀ ਮੰਨੀ ਬੈਠਾ, ਤਾਂ ਹੀ ਏਡੇ ਏਡੇ ਤਕੜੇ ਅਡੰਬਰ, ਇਹਨੇ ਇਹਨੇ ਤਕੜੀ ਪਾਮਰਤਾਈ ਪਾਪ, ਇਸੇ ਕਰਕੇ ਹੀ ਹੈ। ਜੇ ਪਤਾ ਹੋਵੇ ਚਲੇ ਹੀ ਜਾਣਾ ਤੇ ਪਤਾ ਨੀ ਕਿਹੜੇ ਵੇਲੇ ਚਲੇ ਜਾਣਾ, ਫਿਰ ਬੰਦਾ ਆਪਣੇ ਸੁਭਾਅ ਨੂੰ ਜ਼ਰੂਰ ਬਦਲੇ। ਪਰ ਕਹਿੰਦੇ ਤੂੰ ਬਦਲਦਾ ਨੀ ਕਿਉਂ, ਤੂੰ ਆਸਰ ਮੰਨੀ ਬੈਠਾ ਇਹਨੂੰ। ਪਰ ਇਹ ਹੈ ਕਿੰਨਾ ਕੁ, ਜਿਸ ਨੂੰ ਤੂੰ ਆਸਰ ਕਰ ਮੰਨਿਆ ਤੇ ਪਾਹਨ ਦੋ ਦਾਹਾ। ਪਾਹੁਣ ਕਹਿੰਦੇ ਨੇ ਪ੍ਰਾਹੁਣੇ ਨੂੰ, ਕਹਿੰਦੇ ਨੇ ਇਹ ਦਸਾਂਵੀਆਂ ਦਿਨਾਂ ਦਾ ਪ੍ਰਾਹੁਣਾ ਹੈ ਬਸ। ਦੋ ਦਾਹਾ, ਦਾਹਾ ਦਸ ਤੇ ਦੋ ਦਾਹੇ ਵੀਹ, ਕਹਿੰਦੇ ਦਸ ਵੀਹ ਦਿਨਾਂ ਦਾ ਪ੍ਰਾਹੁਣਾ। ਜਿਸ ਨੂੰ ਤੂੰ ਪਾਹਨ ਕਰ ਮੰਨ, ਜਿਸ ਨੂੰ ਤੂੰ ਆਸਰ ਕਰ ਮੰਨ ਤੇ ਪਾਹਨ ਦੋ ਦਾਹਾ, ਦੋ ਦੋ ਤੇ ਦਸ ਬਾਰਾਂ, ਇਹ ਦਸ ਬਾਰਾਂ ਦਿਨਾਂ ਦਾ ਪ੍ਰਾਹੁਣਾ। ਦੋ ਦਾਹਾ ਕਹਿੰਦੇ ਨੇ, ਦਾਹਾ ਦਿਨਾਂ ਦੇ ਵੀ ਅਰਥ ਕੀਤੇ ਨੇ ਵਿਦਵਾਨਾਂ ਨੇ। ਇਹ ਜਿਹਨੂੰ ਤੂੰ ਸਮਝਦਾ ਨਾ ਤੇ ਇਹਨੇ ਸਦਾ ਰਹਿਣਾ, ਇਹ ਸਿਰਫ ਦੋ ਦਿਨਾਂ ਦਾ ਪ੍ਰਾਹੁਣਾ। ਦੋ ਦਿਨਾਂ ਤੋਂ ਅਰਥ ਇਹ ਭਾਈ ਇਹਨੇ ਛੇਤੀ ਪ੍ਰਾਹੁਣਾ ਆਇਆ ਹੋਵੇ ਤੇ ਸਾਧ ਸੰਗਤ ਭਾਵਾਂ ਦੋ ਦਿਨ ਦਾ, ਭਾਵਾਂ ਚਾਰ ਦਿਨ, ਭਾਵਾਂ ਦਸ ਦਿਨ, ਭਾਵਾਂ ਮਹੀਨਾ, ਉਹਦਾ ਟਿਕਾਣਾ ਨਹੀਂ ਹੁੰਦਾ। ਪ੍ਰਾਹੁਣੇ ਨੂੰ ਵੀ ਪਤਾ ਹੁੰਦਾ ਵੀ ਮੈਂ ਇੱਕ ਦਿਨ ਚਲੇ ਜਾਣਾ, ਮਿਲਣ ਗਿਲ ਨਹੀਂ ਆਇਆ, ਦੋ ਦਿਨ ਨਹੀਂ ਤੇ ਚਾਰ ਦਿਨ, ਚਾਰ ਦਿਨ ਨਹੀਂ ਤੇ ਦਸ ਦਿਨ, ਤੇ ਘਰ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਇਹ ਤੇ ਮਹਿਮਾਨ ਹੀ ਹੈ, ਅੱਜ ਨਹੀਂ ਤੇ ਕੱਲ੍ਹ ਨੇ ਜਾਣਾ। ਪਾਹੁਣ ਕਹਿੰਦੇ ਪ੍ਰਾਹੁਣੇ ਨੂੰ, ਕਹਿੰਦੇ ਤੂੰ ਤੇ ਪ੍ਰਾਹੁਣਾ ਹੀ ਹੈ ਇਸ ਸੰਸਾਰ ਉੱਤੇ, ਦੋ ਚਾਰ ਦਿਨਾਂ ਦਾ ਤੂੰ ਪ੍ਰਾਹੁਣਾ, ਇਸ ਕਰਕੇ ਤੂੰ ਪਰ ਇਹਨੂੰ ਉਲਟ ਮੰਨ ਬੈਠਾ। ਤੂੰ ਸਮਝਦਾ ਵੀ ਮੈਂ ਜਾਣਾ ਹੀ ਕਿਤੇ ਨਹੀਂ। ਜਦੋਂ ਨਾ ਜਾਣ ਦੀ ਸਾਧ ਸੰਗਤ ਗੱਲ ਮਨ ਚ ਆ ਜਾਂਦੀ, ਉਦੋਂ ਬੰਦਾ ਫਿਰ ਪਸਾਰੇ ਪਸਾਰਦਾ, ਉਹਨਾਂ ਪਸਾਰਿਆਂ ਚ ਪਾਪ ਵੀ ਹੁੰਦੇ ਜ਼ਰੂਰ। ਪਰ ਹਜ਼ੂਰ ਨੇ ਚੇਤਾ ਕਰਵਾਇਆ, ਵੇਖ ਇੱਥੇ ਸਦਾ ਕੋਈ ਨਹੀਂ ਰਿਹਾ। ਜੋ ਬਿਨਸਿਓ ਸੋ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਮਹਾਰਾਜ ਨਵੇਂ ਪਾਤਸ਼ਾਹ ਦੇ ਬਸਨ ਕਹਿੰਦੇ ਨੇ, ਜਿਹੜਾ ਪੈਦਾ ਹੋਇਆ ਉਹ ਤੇ ਨਾ ਸੀ ਸਮਝ, ਪਰੇ ਪਰਸੋਂ, ਆਜ ਅੱਜ, ਕਾਲ ਕੱਲ, ਕੋਈ ਕੱਲ, ਕੋਈ ਅੱਜ, ਕੋਈ ਪਰਸੋਂ, ਇਹਦੇ ਚਲੇ ਜਾਣਾ, ਸਦਾ ਤੇ ਕਿਸੇ ਨੇ ਵੀ ਨਹੀਂ ਰਹਿਣਾ। ਇਸ ਕਰਕੇ ਤੂੰ ਜਾਣ ਭਈ ਇਹ ਜਾਣ ਵਾਲਾ ਹੈ। ਇੱਥੇ ਤੇ ਵੱਡੇ ਵੱਡੇ ਰਾਮ ਗਏ, ਰਾਵਣ ਗਏ, ਜਾਕੋ ਬਹੁ ਪਰਿਵਾਰ, ਕਹਿੰਦੇ ਨੇ ਰਾਮ ਚੰਦਰ ਜੀ ਵਰਗੇ, ਰਾਵਣ ਵਰਗੇ, ਵੱਡੇ ਵੱਡੇ ਪਰਿਵਾਰਾਂ ਵਾਲੇ, ਵੱਡੀਆਂ ਉਮਰਾਂ ਵਾਲੇ, ਉਹ ਚਲੇ ਗਏ ਨੇ। ਦੋ ਚਾਰ ਦਿਨ ਦਾ ਪ੍ਰਾਹੁਣਾ ਹੀ ਹੈ ਇੱਥੇ ਸੰਸਾਰ ਤੇ, ਸਾਰਾ ਜਿਹੜਾ ਵੀ ਕੋਈ ਸਰੀਰ ਲੈ ਕੇ ਆ, ਜੋ ਜਨਮ ਹੈ ਸੋ ਜਨ ਮੂਗਾ। ਇਸ ਕਰਕੇ ਇਹਦੀ ਕੋਈ ਬਹੁਤੀ ਜ਼ਿਆਦਾ ਮਨਿਆਦ ਨਹੀਂ। ਵਿਦਵਾਨਾਂ ਨੇ ਬੜੀ ਕਮਾਲ ਦੀ ਗੱਲ ਸਾਧ ਸੰਗਤ ਲਿਖੀ ਹੈ। ਉਹ ਕਹਿੰਦੇ ਨੇ, ਮਨੁਮਾਨ ਧਾਤਾ ਤੇ ਦਲੀਪ ਪ੍ਰਿਥੂ ਰਘੂ ਅੱਜ, ਦਸ਼ਰਥ ਸੁੱਤ ਰਾਮ, ਰਾਵਣ ਦੇ ਦਲੀ ਹੈ। ਕਹਿੰਦੇ ਤੂੰ ਆਪਣੀ ਤੇ ਗੱਲ ਹੀ ਛੱਡ, ਇਹਦੇ ਥੋੜੀ ਕੁ ਪਿੱਛੇ ਝਾਤੀ ਮਾਰ। ਏਡੀਆਂ ਏਡੀਆਂ ਲੰਮੀਆਂ ਉਮਰਾਂ ਵਾਲੇ ਏਡੇ ਏਡੇ ਵੱਡੇ ਚੱਕਰਵਰਤੀ ਬਾਦਸ਼ਾਹ ਜਿਨ੍ਹਾਂ ਦੇ ਉੱਤੇ ਇੰਨੇ ਇੰਨੇ ਛਤਰ ਝੁਲਦੇ ਸਨ, ਫੌਜਾਂ ਦਾ, ਘੋੜਿਆਂ ਦਾ, ਹਾਥੀਆਂ ਦਾ, ਰਥਾਂ ਦਾ, ਖਜ਼ਾਨਿਆਂ ਦਾ ਕੋਈ ਪਤਾ ਹੀ ਨਹੀਂ ਸੀ ਲੱਗਦਾ, ਉਹ ਚਲੇ ਗਏ, ਤੂੰ ਕੀ ਚੀਜ਼ ਆ? ਕਹਿੰਦੇ ਮਨੂ ਮਾਨ ਧਾਤਾ ਤੇ ਦਲੀਪ ਰਘੂ ਪ੍ਰਿਥੂ ਰਘੂ ਰਾਜ, ਇਹ ਸਾਰੇ ਰਾਜੇ ਮਹਾਰਾਜੇ ਵੱਡੇ ਵੱਡੇ ਜਿਨ੍ਹਾਂ ਦੀਆਂ ਲੰਮੀਆਂ ਉਮਰਾਂ ਸਨ, ਅੱਜ ਹੈ ਨੇ ਇਹਨਾਂ ਵਿੱਚੋਂ ਕੋਈ ਨੀ। ਕਹਿੰਦੇ ਦਸ਼ਰਥ ਸੁੱਤ ਰਾਮ ਰਾਵਣ ਦੇਹ ਦਲੀ ਹੈ। ਕਹਿੰਦੇ ਵੇਖੋ ਦਸ਼ਰਥ ਦਾ ਪੁੱਤਰ ਰਾਮ ਚੰਦਰ ਜੀ ਰਾਵਣ, ਉਹਨਾਂ ਦੀ ਦੇਹ ਨੀ ਸਾਧ ਸੰਗਤ ਰਹਿ ਗਈ, ਉਹਨਾਂ ਨੂੰ ਵੀ ਜਾਣਾ ਪਿਆ। ਫਿਰ ਕਹਿੰਦੇ ਨੇ ਮਾਰਕੰਡੇ ਲੋਮਸ ਅਗਸਤ ਤੇ ਦੁਰਭਾਸ਼ਾ ਰਿਖੀ, ਕੌਸ਼ਕ ਵਸਿਸ਼ਠ ਕਥਾ ਬਿਆਸ ਜੀ ਕੀ ਚੱਲੀ ਹੈ। ਕਹਿੰਦੇ ਮਾਰਕੰਡੇ ਦਾ ਚੇਤਾ ਕਰ, ਲੋਮਸ ਰਿਖੀ ਦਾ ਚੇਤਾ ਕਰ, ਵਸਿਸ਼ਠ ਦਾ ਚੇਤਾ ਕਰ, ਇੰਨੀਆਂ ਇੰਨੀਆਂ ਲੰਮੀਆਂ ਉਮਰਾਂ ਵਾਲੇ ਰਾਜੇ ਮਹਾਰਾਜੇ ਤੇ ਰਿਸ਼ੀ ਮੁਨੀ ਤਪਸਵੀ ਜਿਨ੍ਹਾਂ ਨੇ ਇੰਨੀ ਇੰਨੀ ਬੰਦਗੀ ਕੀਤੀ ਸੀ, ਉਹ ਨੀ ਇੱਥੇ ਰਹੇ, ਬਿਆਸ ਵਰਗਿਆਂ ਨੂੰ ਇੱਥੋਂ ਜਾਣਾ ਪਿਆ। ਤੇ ਪਾਹਨ ਦੋ ਦਾਹ, ਕਹਿੰਦੇ ਨੇ ਦੋ ਚਾਰ ਦਿਨਾਂ ਦੇ ਪ੍ਰਾਹੁਣੇ ਆ ਨਾ ਇੱਥੇ ਸਾਰੇ, ਅਖੀਰ ਤੇ ਸਾਰਿਆਂ ਨੂੰ ਜਾਣਾ ਪਿਆ। ਜੇ ਕੋਈ ਮੰਨ ਲਏ ਕਿ ਮੈਂ ਮਹਿਮਾਨ ਹੈ ਮੈਂ ਜਾਣਾ, ਤੇ ਫਿਰ ਕਹਿੰਦੇ ਜੀਵਨ ਮਰਦੰਗੇ ਜੋਗੀ ਜਨਕ ਜਗ ਜਾਣਤ ਹੈ, ਗੋਰਖ ਕੇ ਮੁੰਡੇ ਮਰਦੇ ਖਾਕ ਰਲੀ ਹੈ। ਕਹਿੰਦੇ ਵੱਡੇ ਵੱਡੇ ਜੋਗੀ ਜਿਹੜੇ ਸਿੱਧ ਸਨ, ਦਸਮਨ ਦੁਆਰ ਵਿੱਚ ਸਵਾਸਾਂ ਨੂੰ ਰੋਕ ਲੈਣ ਵਾਲੇ ਵੱਡੇ ਵੱਡੇ ਗੋਰਖ ਵਰਗੇ ਜੋਗੀਆਂ ਦੇ ਗੁਰੂ ਜਿਨ੍ਹਾਂ ਨੇ ਲੰਮੀਆਂ ਉਮਰਾਂ ਕੀਤੀਆਂ ਸਨ, ਤੇ ਇਉਂ ਲੱਗਦਾ ਸੀ ਇਹਨਾਂ ਨੇ ਜਾਣਾ ਹੀ ਨਹੀਂ, ਜਿੰਨੀ ਮਰਜ਼ੀ ਉਮਰ ਵਧਾ ਲੈਣ। ਪਰ ਕਹਿੰਦੇ ਚੇਤੇ ਕਰ, ਇੱਥੇ ਗੋਰਖ ਹੈ, ਇੱਥੇ ਹੈ ਕੋਈ ਮਾਰਕੰਡੇ ਵਰਗਾ? ਮਾਰਕੰਡੇ ਤੇ ਕੋ ਅਧਿਕਾਈ ਜੰਤਰਨ ਧਰਮ ਮੂੰਡ ਬੁਲਾਏ ਮਹਾਰਾਜ, ਕਹਿੰਦੇ ਨੇ ਕੋਈ ਹੈ ਮਾਰਕੰਡੇ ਨਾਲ ਉਹ ਵੱਡਾ ਜੀ ਦੀ ਲੰਮੀ ਉਮਰ ਹੋਵੇ? ਉਹ ਚਲੇ ਗਏ। ਤੇ ਫਿਰ ਕਹਿੰਦੇ ਨੇ ਕਾਲ ਮਹਾਬਲੀ ਹਲ ਚਲੀ ਮਿਲੀ ਗਲੀ ਗਲੀ, ਹਾਰੇ ਛਲੀ ਬਲੀ ਦਾਲ ਕਾਹੂ ਕੀ ਨਾ ਗਲੀ ਹੈ। ਕਹਿੰਦੇ ਕਾਲ ਦੇ ਅੱਗੇ ਕਿਸੇ ਦੀ ਦਾਲ ਨੀ ਗਲੀ, ਭਾਵੇਂ ਰਾਜੇ ਮਹਾਰਾਜੇ ਸੀ, ਰਿਸ਼ੀ ਮੁਨੀ ਸੀ, ਬੰਦਗੀ ਤਪਸਵੀ ਕਰਨ ਵਾਲੇ ਸੀ, ਜੋਗੀ ਸਿੱਧ ਸੀ, ਸਭ ਨੂੰ ਜਾਣਾ ਪਿਆ। ਕੋਈ ਨੀ ਐਸਾ ਇੱਥੇ ਜਿਹੜਾ ਅੜ ਕੇ ਬਹਿ ਗਿਆ ਹੋਵੇ, ਕੋਈ ਵੀ ਨਾ, ਸਭ ਚਲੇ ਜਾਂਦੇ। ਜਿਸ ਨੂੰ ਤੂੰ ਆਸਰ ਕਰ ਮੰਨ ਹੈ, ਤੇ ਪਾਹਣ ਦੋ ਦਾਹ, ਕਹਿੰਦੇ ਨੇ ਉਹ ਤੇ ਦੋ ਚਾਰ ਦਿਨਾਂ ਦਾ ਪ੍ਰਾਹੁਣਾ ਸਰੀਰ ਤੇ ਤੂੰ ਮੰਨੀ ਬੈਠਾ। ਹਜ਼ੂਰ ਦੇ ਬਚਨ ਨੇ ਸਾਧ ਸੰਗਤ ਕਾਚ ਕੋਟੰਗ ਚੰਤ ਤੋਯੰਗ ਰਕਤੰਗ ਸੋ ਲੇਪਨੰਗ ਰਕਤ ਚਰਮਣ ਹੈ, ਨਵੰਗ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭਨ ਹੈ। ਕਹਿੰਦੇ ਕੱਚਾ ਕਿਲਾ ਕੱਚਾ ਕਿਲਾ, ਤੇ ਪਤਾ ਨੀ ਕਿਹੜੇ ਪਾਸਿਓ ਇਹ ਸਵਾਸਾਂ ਦੀ ਹਵਾ ਦੀ ਥੰਮੀ ਕਰਕੇ ਹੀ ਇਹ ਖੜਾ, ਕਿਹੜੇ ਪਾਸਿਓ ਕਿਹੜੇ ਵੇਲੇ ਕਦੋਂ ਸਵਾਸ ਨਿਕਲ ਜਾਣਗੇ ਤੈਨੂੰ ਕੋਈ ਪਤਾ ਨਹੀਂ, ਇਹ ਸਿਰਫ ਸਵਾਸਾਂ ਦੀ ਥੰਮੀ ਦਿੱਤੀ ਤੇ ਤੂੰ ਸਮਝਦਾ ਮੈਂ ਜਾਣਾ ਹੀ ਨਹੀਂ। ਇੱਥੇ ਦੋ ਚਾਰ ਦਿਨ ਦੇ ਸਾਰੇ ਪ੍ਰਾਹੁਣੇ ਨੇ, ਆਨ ਦਿਨ ਸਿਮਰੋ ਤਾਸ ਕਹੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ ਚਾਰ ਛੇ। ਮਹਾਰਾਜ ਕਹਿੰਦੇ ਚਾਰ ਦਿਨ ਦੀ ਨਹੀਂ ਤੇ ਛੇ ਦਿਨ ਦੀ ਖੇਡ ਹੋਊਗੀ, ਕੋਈ ਇੱਥੇ ਸਦਾ ਨਹੀਂ ਰਹਿ ਸਕਦਾ, ਕੋਈ ਅੱਜ ਚਲੇ ਗਿਆ, ਕਿਸੇ ਕੱਲ ਚਲੇ ਜਾਣਾ, ਕਿਸੇ ਪਰਸੋਂ ਚਲੇ ਜਾਣਾ, ਤੂੰ ਕਿਉਂ ਮੰਨੀ ਬੈਠਾ ਵੀ ਮੈਂ ਨਹੀਂ ਜਾਣਾ? ਤੇਰੇ ਮਨ ਵਿੱਚ ਹੈ ਭਈ ਇਹ ਮੈਂ ਅਸਥਿਰ ਹੀ ਹਾਂ ਸਦਾ ਹੀ, ਤੇ ਹੁੰਦਾ ਵੀ ਇਹ ਬੰਦੇ ਦਾ ਸੁਭਾਅ ਸਾਧ ਸੰਗਤ ਸੋਚਦਾ ਵੀ ਬਾਕੀ ਭਾਵੇਂ ਚਲੋ ਤੁਰੇ ਹੀ ਜਾਂਦੇ ਆ, ਮੈਂ ਅਜੇ ਤਾਂ ਨਹੀਂ ਨਾ ਘੱਟੋ ਘੱਟ ਜਾਂਦਾ, ਇਹ ਮਨ ਵਿੱਚ ਬੈਠਾ ਮੰਨੀ ਬੈਠਾ ਹੁੰਦਾ। ਹਜ਼ੂਰ ਕਹਿੰਦੇ ਨੇ ਤੇ ਪਾਹੁਣ ਦੋ ਦਾਹ, ਇਹ ਤੇ ਪਾਹੁਣ ਪਾਠ ਕਿਤੇ ਕਿਤੇ ਸਾਧ ਸੰਗਤ ਹਾਹੇ ਨੂੰ ਔਂਕੜ ਲੱਗੇ ਤੋਂ ਬਿਨਾਂ ਵੀ ਸ਼ਾਇਦ ਆਉਂਦਾ, ਪਰ ਉਹਨੂੰ ਪਾਹਣ ਨਹੀਂ ਪੜਨਾ, ਪਾਹਣ ਦੇ ਅਰਥ ਹੁੰਦੇ ਪੱਥਰ ਤੇ ਹਾਹੇ ਨੂੰ ਔਂਕੜ ਲਾ ਕੇ ਪੜਾਂਗੇ, ਪਾਹੁਣ ਉਹਦੇ ਅਰਥ ਹੁੰਦੇ ਪ੍ਰਾਹੁਣਾ ਮਹਿਮਾਨ। ਜਿਸਨੂੰ ਤੂੰ ਆਸਰ ਕਰ ਮੰਨ ਤੇ ਪਾਹੁਣ ਦੋ ਦਾਹ, ਕਹਿੰਦੇ ਦਸਾਂਵੀਆਂ ਦਿਨਾਂ ਦਾ ਪ੍ਰਾਹੁਣਾ ਤੂੰ ਸੱਚ ਮੰਨੀ ਬੈਠਾ, ਆਪਣੇ ਸਰੀਰ ਨੂੰ ਪਤਾ ਨੀ ਕਾਹਦੇ ਲਈ।
ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਮਥਿਆਸਨਾ,
ਪੁੱਤਰ ਕਲਤਰ ਕਲਤਰ ਇਸਤਰੀ ਨੂੰ ਕਹਿੰਦੇ ਨੇ, ਇਸਤਰੀ ਪੁੱਤਰ ਗ੍ਰਹਿ ਸਗਲ ਸਮਗਰੀ ਸਾਰੀਆਂ ਸਮਗਰੀਆਂ, ਘਰ ਘਰ ਵਾਲੀ, ਪੁੱਤਰ ਧੀਆਂ, ਸਭ ਮਿਥਿਆ ਅਸਨਾਹ, ਕਹਿੰਦੇ ਸਭ ਮਿਥਿਆ, ਮਿਥਿਆ ਕਹਿੰਦੇ ਨੇ ਨਾਸਵੰਤ ਨੂੰ, ਇਹ ਸਭ ਨਾਸਵੰਤ ਨੇ, ਜੇ ਇਹਨਾਂ ਦੇ ਮੂੰਹ ਵਿੱਚ ਲਾ ਕੇ ਤੂੰ ਸਮਝਦਾ ਨਾ ਮੈਂ ਜਾਣਾ ਨਾ ਇਹਨਾਂ ਨੇ ਜਾਣਾ, ਇਹ ਤੇਰਾ ਭਰਮ ਹੈ, ਜਾਣਾ ਸਾਰਿਆਂ ਆਪੋ ਆਪਣੀ ਵਾਰੀ ਤੇ, ਇਸ ਕਰਕੇ ਜਾਣ ਦੀ ਗੱਲ ਨੂੰ ਪਹਿਲਾਂ ਚੇਤੇ ਰੱਖ, ਬਾਕੀ ਵਿਹਾਰ ਬਾਅਦ ਚ ਕਰ। ਇਹ ਸਾਰੀ ਜਿੰਨੀ ਸਮੱਗਰੀ ਆ, ਜਿੰਨੇ ਸੰਬੰਧੀ ਨੇ, ਇਹਨਾਂ ਦਾ ਸਭ ਮਿਥਿਆ ਸੰਬੰਧ ਹੈ ਤੇਰੇ ਨਾਲ, ਜਿਹਨਾਂ ਨੇ ਸਾਧ ਸੰਗਤ ਕਾਲ ਨੂੰ ਡਰਾ ਕੇ ਰੱਖਿਆ ਸੀ, ਜਾਣਾ ਤਾਂ ਉਹਨਾਂ ਨੂੰ ਵੀ ਪਿਆ, ਇੰਨੀਆਂ ਇੰਨੀਆਂ ਲੰਮੀਆਂ ਉਮਰਾਂ ਜੋਗੀਆਂ ਨੇ ਕਰ ਲਈਆਂ, ਜਾਣਾ ਉਹਨਾਂ ਨੂੰ ਪਿਆ। ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ, ਕਹਿੰਦੇ ਨੇ ਸਭ ਮਿਥਿਆ ਨਾਸਵੰਤ ਹੈ, ਇਹ ਗੱਲ ਆਪਣੇ ਮਨ ਵਿੱਚ ਚੇਤੇ ਰੱਖ ਤੂੰ।
ਰੀ ਮਨ ਕਿਆ ਕਰ ਹੈ ਹਾ ਹਾ,
ਮਨ करके की हसदा हर वेले हा हा करते रहना रब नूं भुला छड़ना हासे रंग तमाशे चोज दुनिया के कौतक भरम भुलेखे ये तू की करदा है किस काम विच फसिया पिया है तू
दृष्ट देख जैसे हर चंदौरी एक राम भजन लै लाहा
एक बारी नजर नाल देख दृष्ट देख ये किवें है संसार जैसे हर चंदौरी हर चंदौरी साहब संगत एक बदलां विच बनी हुंदी नगरी हुंदी है वेखण नूं ऐवें लगदा जिवें शहर वसिया पहाड़ भी उदां ही लगी जांदे आ उसे तरह घर वेखण नूं लगी जाणगे उहनूं कहिंदे हर चंदौरी बदलां दी बनी हुंदी पर सच्ची थोड़ो हवा ही ते साध संगत सारा कुछ खिलर जाणा जिवें चंद्रमा विच साध संगत छोटे हुंदिआं नूं कहिंदे रहे ओह देखो इक माई आ इक उहदे लागे चरखा इक उहदे लागे पता नहीं की पर है नहीं सिर्फ नजर दा भुलेखा इसे तरह कहिंदे है नहीं संसार ये तेरी नजर दा भुलेखा हर चंदौरी हुंदी नहीं सिर्फ बदलों का बनिया हुआ नगर ऐ लगता भी जिवें सच का शहर वसदा दृष्ट देख जैसे हर चंदौरी वेख लोग कहिंदे हरिचंद की नगरी है ये गल्लां प्रचलित सन पहला महाराज ने आख्या भी जिवें हरिचंद की नगरी जिहड़ी बदलों च लोकी कहिंदे ना हैगी कोई नहीं बदलों की बनी उस वेले नाश हो जाती है इसे तरह यह तेरा शरीर संसार है एक राम भजन लै लाहा एक परमात्मा के भजन का ही इत्थे लाहा ही इस शरीर के नाश होने तो पहला जिन्ना कु भजन कर ले ओही तेरे कोल रहेगा उसे दा लाहा जेड़ा खट लवे तू
राहो
उस राम दे के कृपा करदे हन पंजवें पातशाह जी
जैसे वस्त्र दे उड़ाने दिन दुए चार पूरा
कहिंदे जिस तरह शरीर उत्ते वस्त्र पाए हुंदे आ ते साध संगत उह सदा नहीं रहिंदे किन्ना कीमती वस्त्र लै लो उहदी इक मनियाद है हौली हौली उहने किर जाणा उहने खीण हो जाणा पाट जाणा पुराणा हो जाणा इसे तरह कहिंदे ने तेरी आत्मा ने शरीर का वस्त्र ही पाया यह जीव आत्मा ने स्थूल शरीर का एक वस्त्र पा लिया यह हौली हौली अपनी मंजिल वाल तुरिया जांदा ते एक दिन इहने नाश हो जाना जैसे वस्त्र दे उडाने जिवें शरीर उत्ते आपां प्रतक वस्त्र पाउने कपड़े पाए ते सदा नहीं रहने इन्हां कपड़िया ने हौली हौली साध संगत नाश होना हुंदा इसे तरह जीव आत्मा ने शरीर का कपड़ा ही पाया करमी आवे कपड़ा नदरी मोख द्वार मारे कहिंदे ने कपड़ा शरीर नूं आख्या उत्थे जपजी साहब विच हजूर कहिंदे ने बस जीव आत्मा ने एक कपड़ा पाया दिन दुए चार पूरा जिवें शरीर का कपड़ा दो चार दस भी दिन बाद कुछ मनियाद बाद मुक जांदा भुर जांदा खत्म हो जांदा इसे तरह जीव आत्मा का जिहड़ा कपड़ा शरीर है इन्हें भी सदा नहीं रहना यह भी दो चार दिन ही रहेगा
इते ऊपर केत घटाई है अंत और को आहा
भीत उपरे केत घटाई है भीत कहिंदे साध संगत की कंध नूं महाराज के बचन ने कंध उत्ते कोई किन्ना क चिर भज सकदा शरीर की मर्याद इदा की जिमें कोई बंदा मूर्ख कंध उत्ते भजे तो इस भरम हो मैं दौड़ के पता नहीं कित्थे चलिया जावांगा पर कहिंदे कंध एक दिन मुकनी हुंदी है कंध ने मुक जाना तो बंदे ने साध संगत अगे अंत और को आहा कहिंदे अंत नूं उहदा अखीरला किनारा आउणा कंध दा अजे धरती ते कोई भजे तो साध संगत भज रहे जिन्ना भा सकदा कोई नहीं इहदा जिहड़ी साध संगत लंबाई ज्यादा है पर कंध किन्नी क देर भजेगा अंत एक दिन कंध दा ते अगला सिरा आ ही जाएगा ना इसे तरह की कहिंदे तेरे जीवन की खेड है भीत उपरे केत घटाइए अंत ओर को आहा कहिंदे कंध उत्ते किन्ना क भजेगा एक दिन इहदा अंत आवेगा कलगीधर पातशाह जी दे साध संगत कुछ बचन ने इसे प्रथाई वह कहिंदे ने काल बसार अकाल भजो नहीं एक दिना सोई काल ही खावे कहिंदे ने वेख मौत नूं तू चेते नहीं करदा परमात्मा नूं चेते नहीं करदा इस काल ने एक दिन तेनू खा जाना ते सदा नहीं तू रहना यह काल का ही एक दिन तू खाजा बनेगा फिर कहिंदे साधक संग ने की ओह कवे जम कंकर ते कहो कौन बचावे कदी किसी साधु की संगत नहीं की कदी गुरमुखां की संगत नहीं की कदी गुरु की शरण विच नहीं आया ते जमा की मार तो दस तेन कौन बचावेगा फिर कहिंदे नीत नहीं तेरे जोबन तोहे पै ये जिहड़ी जवानी का मान करदा ना ये जवानी तेरी सदा नहीं रहनी कहिंदे तोहे त्याग के जौ उठ जावे एक दिन ये जवानी तेनू छड के शरीर छड के तेरे कर्म इंद्रे ये तेरे ज्ञान इंद्रे इदा छड के चले जाणगे जोगी ज्यो कंध पे डार बगब्बर कलगीधर पातशाह दे बचन कहिंदे ने जोगी ये सुन क्योंकि जोगियां दे प्रथाए सी बड़ी लंबी उम्र करके माण करदे सी लंबियां उमरां दा कहिंदे जोगी जो कंध पे डार बगंबर ठौर तजै फिर मूल ना आवे कहिंदे ने इसे तरह ही जिवें कंध उत्ते कोई भज्जा जांदा होवे उहदी कोई मनियाद नहीं हुंदी शरीर दी कोई मनियाद नहीं दसवें पातशाह जी दे बचन ਇੱਥੇ ਉਹੀ ਵਚਨ ਸਾਧ ਸੰਗਤ ਦਸਵੇਂ ਪਾਤਸ਼ਾਹ ਜੀ ਨੇ ਜਿਹਦੀ ਪ੍ਰੋੜਤਾ ਕਰਾਈ ਉਹ ਪੰਜਵੇਂ ਪਾਤਸ਼ਾਹ ਜੀ ਕਰ ਰਹੇ। ਭੀਤ ਉਪਰੇ ਕੇਤਕ ਧਾਈਏ ਅੰਤ ਓਰ ਕੋ ਆਹਾ, ਕੰਧ ਉੱਤੇ ਕਿੰਨੀ ਕੁ ਦੇਰ ਭੱਜੇਗਾ ਗੁਰਮੁਖਾ, ਅੰਤ ਨੂੰ ਇੱਕ ਦਿਨ ਅੰਤ ਆਵੇਗਾ ਕੰਧ ਦਾ ਵੀ, ਤੇ ਜਾ ਪਏਗਾ ਫਿਰ ਤੂੰ ਵੀ ਇਹ ਸਰੀਰ ਦਾ ਜਿਹੜਾ ਤੇਰੇ ਕੋਲੇ ਹੈ ਨਾ ਠੁਮਣਾ, ਇੱਕ ਦਿਨ ਤੇਰੇ ਹੱਥੋਂ ਨਿਕਲ ਜਾਵੇਗਾ। ਇਹ
ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਗਾ,
ਜੈਸੇ ਅੰਬ ਕੁੰਡ ਕਰ ਰੱਖਿਓ, ਕਹਿੰਦੇ ਨੇ ਜਿਵੇਂ ਪਾਣੀ ਦਾ ਚੜਾ ਭਰਿਆ ਹੋਇਆ ਹੋਵੇ, ਪਾਣੀ ਦਾ ਸਾਧ ਸੰਗਤ ਕੋਈ ਵੱਡਾ ਮਟਕਾ ਭਰ ਕੇ ਰੱਖ ਲਵੇ, ਅੰਬ ਜਲ ਨੂੰ ਕਹਿੰਦੇ ਨੇ ਕੁੰਡ, ਕਹਿੰਦੇ ਨੇ ਚਲੇ ਨੂੰ, ਪਰਤ ਸਿੰਧ ਗਲ ਜਾਹਾ, ਮਹਾਰਾਜ ਕਹਿੰਦੇ ਜਿਵੇਂ ਉਸ ਪਾਣੀ ਦੇ ਚੜੇ ਵਿੱਚ, ਸਿੰਧ ਕਹਿੰਦੇ ਨੇ ਲੂਣ ਨੂੰ, ਲੂਣ ਦੀ ਡਲੀ ਪਾ ਦੇਗੀ ਤੇ ਉਹ ਗਲ ਜਾਂਦੀ ਹੈ, ਉਹ ਬਹੁਤੀ ਦੇਰ ਨਹੀਂ ਰਹਿੰਦੀ। ਇਸੇ ਤਰ੍ਹਾਂ ਸੰਸਾਰ ਜਿਹੜਾ ਇੱਕ ਚੜਾ, ਇਹਦੇ ਵਿੱਚ ਪਦਾਰਥਾਂ ਦਾ ਪਾਣੀ ਹੈ, ਤੇਰਾ ਸਰੀਰ ਲੂਣ ਦੀ ਡਲੀ ਵਰਗਾ, ਕਿੰਨੀ ਦੇਰ ਸੰਸਾਰ ਦੇ ਚੜੇ ਚ ਰਹੇਗਾ, ਅਖੀਰ ਇਹਨੂੰ ਇੱਥੇ ਵਿਸ਼ੇ ਵਕਾਰਾਂ ਨੇ ਗਾਲ ਦੇਣਾ, ਇਹ ਸਰੀਰ ਤੇ ਲੂਣ ਦੀ ਡਲੀ ਵਰਗਾ, ਸੰਸਾਰ ਚਲੇ ਵਰਗਾ, ਪਦਾਰਥਾਂ ਦਾ ਪਾਣੀ, ਇਹਦੇ ਵਿੱਚ ਕਿੰਨੀ ਦੇਰ ਲੂਣ, ਕਿੰਨੀ ਦੇਰ ਪਾਣੀ ਚ ਰਹਿ ਸਕਦਾ। ਜੈਸੇ ਅੰਬ ਕੁੰਡ ਕਰ ਰੱਖਿਓ, ਜਿਵੇਂ ਪਾਣੀ ਦਾ ਚੜਾ ਕੋਈ ਰੱਖੇ ਬਣਾ ਕੇ, ਪਰਤ ਸਿੰਧ ਗਲ ਜਾ, ਜਿਵੇਂ ਉਹਦੇ ਚ ਲੂਣ ਦਾ ਡਲਾ ਪਾਓ ਤੇ ਉਸੇ ਵੇਲੇ ਗਲ ਜਾਂਦਾ, ਇਸੇ ਤਰ੍ਹਾਂ ਤੇਰਾ ਸਰੀਰ ਹੈ, ਇੱਕ ਦਿਨ ਨਾਸ ਹੋਵੇਗਾ, ਬਹੁਤੀ ਦੇਰ ਨਹੀਂ ਰਹਿਣਾ ਇਸਨੇ।
ਆਪ ਗੁਰ ਆ ਗਿਆ ਪਾਰ ਬ੍ਰਹਮ ਕੀ ਉੱਠ ਜਾਸੀ ਮੋਤ ਚਸਾ,
ਆਵਕ ਆ ਗਿਆ ਪਾਰ ਬ੍ਰਹਮ ਕੀ, ਜਦੋਂ ਪ੍ਰਮਾਤਮਾ ਦੀ ਆਗਿਆ ਆ ਗਈ, ਉਸ ਜਾਸੀ ਮੋਹਤ ਚ ਸਾਹਾ, ਫਿਰ ਕਹਿੰਦੇ ਨੇ ਘੜੀ ਅੱਧੀ ਨੀ ਤੂੰ ਰਹਿ ਸਕਦਾ, ਆਦ ਘੜੀ ਕੋ ਨਾ ਰੱਖ, ਕਾਢੋ ਕਾਢੋ ਹੋਈ, ਉਸ ਵੇਲੇ ਚਲਿਆ, ਇੱਕ ਚਸਾ ਨੀ ਰਹਿ ਸਕਦਾ। ਜਦੋਂ ਉਹਦੀ ਆਗਿਆ ਆ ਗਈ ਨਾ, ਜਦੋਂ ਉਧਰੋਂ ਫਰਮਾਨ ਸਾਧ ਸੰਗਤ ਜਾਰੀ ਹੋ ਗਿਆ, ਜਦੋਂ ਹੁਕਮ ਉੱਤੋਂ ਆ ਗਿਆ, ਫਿਰ ਕਹਿੰਦੇ ਨੇ ਤੂੰ ਤਰਲੇ ਵੀ ਲਵੇ ਨਾ, ਵੀ ਮੈਨੂੰ ਇੱਕ ਦਿਨ ਸਿਰਫ ਰਹਿਣ ਦਿਓ, ਤੈਨੂੰ ਇੱਕ ਚਸਾ ਨਾ ਇੱਥੇ ਕੋਈ ਰਹਿਣ ਦੇਵੇਗਾ, ਇੱਕ ਦਿਨ ਤਾਂ ਬਹੁਤ ਦੂਰ ਦੀ ਗੱਲ ਹੈ। ਆਵਗ ਆਗਿਆ ਪਾਰ ਬ੍ਰਹਮ ਕੀ, ਦੂਜਾ ਅਰਥ ਕਹਿੰਦੇ ਨੇ ਆਵਗ ਆਉਂਦਾ ਹੈ, ਆਗਿਆ ਪ੍ਰਮਾਤਮਾ ਦੀ ਦੇ ਨਾਲ, ਪ੍ਰਮਾਤਮਾ ਦੀ ਆਗਿਆ ਸੀ, ਆ ਗਿਆ ਸੰਸਾਰ ਤੇ, ਉੱਠ ਜਾਸੀ ਮੌਤ ਚ ਸਾਹਾ, ਉਹਦੀ ਆਗਿਆ ਆਵੇਗੀ, ਉੱਠ ਜਾਵੇਗਾ ਸੰਸਾਰ ਤੋਂ, ਤੇ ਇੱਕ ਪਲ ਨੀ ਮੁੜ ਕੇ ਫਿਰ ਰਹਿ ਸਕਦਾ ਤੂੰ ਅੜ ਕੇ ਆਪਣੀ ਮਰਜ਼ੀ ਨਾਲ।
ਰੀ ਮਨ ਲਿਖ ਚੱਲ ਹੈ ਲਿਖ ਬਸ ਲਿਖ ਲੈਂਦਾ ਸਾਹ,
ਇਹ ਮਨ ਤੂੰ ਲੇਖੇ ਵਿੱਚ ਚੱਲਦਾ, ਲੇਖੇ ਵਿੱਚ ਉੱਠਦਾ ਬਹਿੰਦਾ, ਤੇ ਲੇਖੇ ਵਿੱਚ ਤੇਰੇ ਸਾਹ ਨੇ ਸਾਰੇ, ਸਾਹ ਲੇਖੇ ਵਿੱਚ ਹੁੰਦੇ ਆ। ਸਾਹ ਸੰਗਤ ਕੱਲ ਪਰਸੋਂ ਵਿਚਾਰਾਂ ਚੱਲਦੀਆਂ ਸਨ ਵੀ ਜੇ ਬੰਦੇ ਦੇ ਸਾਹ ਲੇਖੇ ਵਿੱਚ ਨੇ ਤੇ ਫਿਰ ਉਹਨੂੰ ਆਪਾਂ ਸ਼ਹੀਦ ਕਿਉਂ ਕਹਿੰਦੇ ਆ, ਜਦੋਂ ਸਵਾਸ ਮੁੱਕ ਗਏ ਫਿਰ ਤਾਂ ਉਹਨੇ ਜਾਣਾ ਹੀ ਹੈ, ਤੇ ਸ਼ਹੀਦ ਦਾ ਕੀ ਅਰਥ ਹੋਇਆ। ਸਾਹ ਤੇ ਸਾਧ ਸੰਗਤ ਜ਼ਰੂਰ ਲੇਖੇ ਵਿੱਚ ਹੀ ਨੇ, ਪਰ ਤੁਹਾਨੂੰ ਪਰ ਉਪਕਾਰ ਵਾਸਤੇ ਸਾਧ ਸੰਗਤ ਕਿਸੇ ਲੇਖੇ ਵਿੱਚ ਲਾ ਦੇਣਾ, ਉਹ ਸ਼ਹੀਦ ਦਾ ਸੰਕਲਪ ਹੈ, ਉਹਨੂੰ ਨੀ ਪਤਾ ਮੇਰੇ ਸਾਹ ਕਿੰਨੇ ਹੈ, ਭਾਵੇਂ ਸਾਹਾਂ ਦੀ ਗਿਣਤੀ ਉੱਥੇ ਮੁੱਕਣੀ ਹੋਵੇ ਪਰ ਉਹਨੂੰ ਨਹੀਂ ਪਤਾ। ਇਸ ਕਰਕੇ ਉਹਨੇ ਧਰਮ ਅਰਥ ਪਰ ਉਪਕਾਰ ਵਾਸਤੇ ਜਦੋਂ ਇਹ ਸਾਹ ਆਪਣੇ ਖਤਮ ਕੀਤੇ, ਸ਼ਹੀਦ ਦਾ ਦਰਜਾ ਪ੍ਰਾਪਤ ਕਰ ਲਿਆ। ਹਜ਼ੂਰ ਦੇ ਬਚਨ ਰੇ ਮਨ ਲੇਖਿਆ ਚੱਲ ਹੈ ਲੇਖਿਆ ਬੈਸ ਹੈ ਲੇਖਿਆ ਲੈਂਦਾ ਸਾਹ, ਮਨ ਤੇਰਾ ਲੇਖੇ ਚ ਚੱਲਣਾ, ਲੇਖੇ ਚ ਬੈਠਣਾ ਉੱਠਣਾ, ਲੇਖੇ ਚ ਛਕਣਾ ਛਕਾਉਣਾ, ਤੇ ਲੇਖੇ ਵਿੱਚ ਸਾਰੇ ਤੇਰੇ ਸਾਹ ਹਨ। ਨਣ ਕਾਲੇ ਸਭ ਦਿਵਸ ਸਾਸ ਨੇ ਵਢਣ ਕੱਟਣ ਤਿਲ ਸਾਰ, ਕਹਿੰਦੇ ਨੇ ਕੋਈ ਇਹਦੇ ਵਿੱਚ ਵਾਧਾ ਘਾਟਾ ਨਹੀਂ ਹੋ ਸਕਦਾ, ਸਵਾਸਾਂ ਦੀ ਇੱਕ ਗਿਣਤੀ ਪ੍ਰਮਾਤਮਾ ਨੇ ਦਿੱਤੀ ਹੋਈ ਹੈ।
ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਓਟਾ,
ਮਹਾਰਾਜ ਤੁਸਾਂ ਸਾਰੇ ਬਚਨ ਦੱਸ ਦਿੱਤੇ ਵੀ ਸਰੀਰ ਦੋ ਚਾਰ ਦਿਨਾਂ ਦਾ ਪ੍ਰਾਹੁਣਾ, ਜਿਵੇਂ ਕੰਧ ਤੇ ਭੱਜ ਗਏ ਇਵੇਂ ਇੱਕ ਦਿਨ ਇਹਨੇ ਨਾਸ ਹੋ ਜਾਣਾ, ਜਿਵੇਂ ਲੂਣ ਦੀ ਡਲੀ ਪਾਣੀ ਚ ਹੈ, ਪਰ ਫਿਰ ਹੁਣ ਕਰਨਾ ਕੀ ਚਾਹੀਦਾ, ਇਹ ਤਾਂ ਪਤਾ ਲੱਗ ਗਿਆ ਵੀ ਸਰੀਰ ਨੇ ਬਹੁਤੀ ਦੇਰ ਨਹੀਂ ਰਹਿਣਾ। ਹਜ਼ੂਰ ਨੇ ਸਿਧਾਂਤ ਅਖੀਰਲੀ ਪੰਕਤੀ ਚ ਦੱਸਿਆ, ਕਹਿੰਦੇ ਨੇ ਸਦਾ ਕੀਰਤ ਕਰ ਨਾਨਕ ਹਰ ਕੀ, ਕਹਿੰਦੇ ਨੇ ਫਿਰ ਜੇ ਤੈਨੂੰ ਪਤਾ ਨਾ ਵੀ ਬਹੁਤੀ ਦੇਰ ਨਹੀਂ ਤੂੰ ਸੰਸਾਰ ਤੇ ਰਹਿਣਾ, ਕੁਝ ਸਮਾਂ ਹੀ ਤੈਨੂੰ ਮਿਲਿਆ ਇੱਥੇ ਰਹਿਣ ਲਈ, ਤੇ ਫਿਰ ਸਦਾ ਸਦਾ ਦਾ ਅਰਥ ਜਿੰਨਾ ਸਮਾਂ ਤੈਨੂੰ ਮਿਲਿਆ ਸੰਸਾਰ ਤੇ ਰਹਿਣ ਲਈ, ਸਾਰਾ ਸਮਾਂ ਪ੍ਰਮਾਤਮਾ ਦੀ ਕੀਰਤੀ ਕਰਕੇ ਹੀ ਲੰਘਾ, ਪ੍ਰਮਾਤਮਾ ਨੂੰ ਚੇਤੇ ਕਰਦੇ ਹੀ ਬਤੀਤ ਕਰ ਇਹ ਸਾਰਾ ਸਮਾਂ। ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਓਟਾਹਾ, ਸਤਿਗੁਰਾਂ ਦੇ ਚਰਨਾਂ ਦੀ ਓਟ, ਓਟਾਹਾ ਹੁੰਦਾ ਓਟ, ਮਹਾਰਾਜ ਦੇ ਚਰਨਾਂ ਦੀ ਓਟ ਲੈ, ਵਾਜਾਵੇਂਗਾ ਵਾਜਾਵੇਂਗਾ, ਹੋਰ ਤੇਰੇ ਬਚਾਅ ਦਾ ਕੋਈ ਰਸਤਾ ਨਹੀਂ ਹੈ।
ਆਸਾ ਮਹਲਾ ਪੰਜਵਾਂ ਅਪੁਸ਼ਟ ਬਾਤ ਤੇ ਪਈ ਸੀਧਰੀ ਦੂਤ ਦੁਸ਼ਟ ਸਜਣਾਏ।
ਸੋ ਇਹਦੇ ਲਈ ਸਾਧ ਸੰਗਤ ਇੱਕ ਪੰਕਤੀ ਆਪਾਂ ਨੂੰ ਹੋਰ ਅੱਗੇ ਜਾਣਾ ਪਵੇਗਾ ਸਿਧਾਂਤ ਸਮਝਣ ਵਾਸਤੇ। ਜੋ ਕਿਰਪਾ ਗੋਬਿੰਦ ਭਾਈ ਰਹਾਉ ਦੀਆਂ ਸਾਧ ਸੰਗਤ ਜੀ ਪੰਕਤੀਆਂ, ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਲਈ। ਜੋ ਕਿਰਪਾ ਗੋਬਿੰਦ ਭਾਈ, ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਦੋਂ ਹੁੰਦਾ ਕੀ ਹੈ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਫਿਰ ਇੱਥੋਂ ਸ਼ੁਰੂ ਕਰਾਂਗੇ ਆਪਾਂ ਸ਼ੁਰੂ ਤੋਂ। ਕਹਿੰਦੇ ਅਪੁਸ਼ਟ ਬਾਤ ਤੇ ਭਾਈ ਸੀਧਰੀ ਦੁਸ਼ਟ ਦੋਤ ਦੁਸ਼ਟ ਸਜਣਈ ਜੋ ਕਿਰਪਾ ਗੋਬਿੰਦ ਭਾਈ। ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਉਦੋਂ ਪੁੱਠੇ ਕੰਮ ਸਿੱਧੇ ਹੋਣ ਲੱਗ ਪੈਂਦੇ ਆ, ਉਦੋਂ ਪੁੱਠੀ ਬਿਰਤੀ ਸਿੱਧੀ ਹੋ ਜਾਂਦੀ ਹੈ, ਬੰਦੇ ਦਾ ਮਾੜਾ ਸੁਭਾਅ ਚੰਗਾ ਹੋ ਜਾਂਦਾ, ਮਾਨਮੁਖ ਗੁਰਮੁਖ ਬਣ ਲੱਗ ਪੈਂਦੇ ਆ, ਉਹਨਾਂ ਦਾ ਜੀਵਨ ਸੁਧਰ ਜਾਂਦਾ। ਜਿਹੜੇ ਦੂਤ ਸਨ ਸਾਧ ਸੰਗਤ ਅੰਦਰ ਵਿਗਾੜਨ ਵਾਲੇ ਬਿਰਤੀ ਨੂੰ ਉਹ ਸੱਜਣ ਬਣ ਜਾਂਦੇ ਆ, ਜਿਹੜੇ ਵੈਰ ਭਾਵਨਾ ਰੱਖਣ ਵਾਲੇ ਸਨ ਮਿੱਤਰਤਾ ਕਰਨ ਲੱਗ ਪੈਂਦੇ ਆ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ। ਜੋ ਕਿਰਪਾ ਗੋਬਿੰਦ ਭਾਈ, ਜਦੋਂ ਪਰਮੇਸ਼ਰ ਦੀ ਕਿਰਪਾ ਹੋਈ ਕੀ ਹੋਇਆ, ਅਪੁਸ਼ਟ ਬਾਤ ਤੇ ਭਾਈ ਸੀਧਰੀ, ਸੀਧਰੀ ਸਿੱਧੀ, ਅਪੁਸ਼ਟ ਪੁੱਠੀ, ਕਹਿੰਦੇ ਪੁੱਠੀਆਂ ਗੱਲਾਂ ਵੀ ਸਿੱਧੀਆਂ ਹੋਣ ਲੱਗ ਪੈਂਦੀਆਂ ਜਦੋਂ ਮਹਾਰਾਜ ਦੀ ਕਿਰਪਾ ਵਰਤਣ ਲੱਗ ਪਵੇ। ਦੂਤ ਦੁਸ਼ਟ ਸਜਣਈ, ਕਹਿੰਦੇ ਨੇ ਇਹ ਜਿਹੜੇ ਦੂਤ ਨੇ ਦੁਸ਼ਟ ਨੇ ਇਹ ਸੱਜਣ ਬਣ ਜਾਂਦੇ ਆ ਜਦੋਂ ਪਰਮੇਸ਼ਰ ਕਿਰਪਾ ਕਰੇ। ਕਹਿੰਦੇ ਨੇ ਕਿਸੇ ਦੇ ਘਰੇ ਸਾਧ ਸੰਗਤ, ਕੋਈ ਰਾਜਾ ਸੀ ਤੇ ਉਹਦੇ ਘਰੇ ਇੱਕ ਪੁੱਤਰ ਜੰਮਿਆ ਤੇ ਜਨਮ ਵੇਲੇ ਹੀ ਅੰਨਾ ਸੀ, ਬੜਾ ਦੁਖੀ ਹੋਇਆ ਰਾਜਾ, ਪੁੱਤਰ ਦੀ ਖੁਸ਼ੀ ਕਰਨੀ ਸੀ ਪਰ ਕਹਿੰਦੇ ਮਨ ਖੁਸ਼ ਹੋਵੇ ਹੀ ਨਾ, ਤੇ ਦੇਵਨੇਤ ਨਾਲ ਹੀ ਸਾਧ ਸੰਗਤ ਉਦੋਂ ਵਜ਼ੀਰ ਦੇ ਘਰੇ ਵੀ ਇੱਕ ਬੱਚਾ ਜੰਮਿਆ, ਉਹ ਕਹਿੰਦੇ ਕੁੱਬਾ ਸੀ, ਦੋਵੇਂ ਬੜੇ ਦੁਖੀ, ਕਹਿੰਦੇ ਵੀ ਇਹ ਕੀ ਏਦਾਂ ਦਾ ਸੰਯੋਗ ਰਲ ਗਿਆ, ਪਰ ਪੁੱਤਰ ਤੇ ਹੋਏ ਦੋਵਾਂ ਦੇ ਪਰ ਇਹ ਦੇਖ ਇੱਕ ਅੰਨਾ ਇੱਕ ਕੁੱਬਾ। ਹੁਣ ਰਾਜੇ ਵਹਿਮੀ ਹੁੰਦੇ ਸਾਧ ਸੰਗਤ, ਉਹਨੇ ਕੁਝ ਨਜੂਮੀ ਵਗੈਰਾ ਸੱਦੇ, ਉਹਨਾਂ ਨੂੰ ਪੁੱਛਿਆ ਭਾਈ ਇਹ ਕੀ ਕਾਰਨ ਹੈ, ਭਾਈ ਇਹ ਅੰਨਾ ਦੇਖੋ ਪੁੱਤਰ, ਚਲੋ ਇਹ ਤੇ ਕੁਦਰਤੀ ਆਪਾਂ ਮੰਨ ਸਕਦੇ ਸੰਯੋਗ ਇਹੋ ਜਿਹਾ ਹੋ ਗਿਆ, ਅੰਨਾ ਫਿਰ ਉਹਦੇ ਘਰੇ ਜੰਮਿਆ ਉਹ ਕੁੱਬਾ, ਇੱਦਾਂ ਕਿੱਦਾਂ ਹੋ ਗਿਆ। ਉਹ ਕਹਿੰਦੇ ਵੀ ਇਹ ਕੋਈ ਸੰਯੋਗ ਇਸ ਤਰ੍ਹਾਂ ਦਾ ਤੁਹਾਡਾ, ਇਹ ਅਸਲ ਵਿੱਚ ਉਸ ਵੇਲੇ ਜੰਮੇ ਹੈ ਜਿਸ ਵੇਲੇ ਗ੍ਰਹਿ ਨਛੱਤਰਾਂ ਦੀ ਚਾਲ ਠੀਕ ਨਹੀਂ ਸੀ, ਤੇ ਇਹ ਬਹੁਤ ਵੱਡਾ ਇਹਨਾਂ ਨੇ ਅਡੰਬਰ, ਇਹਨਾਂ ਨੇ ਮੁੜ ਕੇ ਉਪੱਦਰ ਖੜਾ ਕਰਨਾ ਜਦੋਂ ਇਹ ਵੱਡੇ ਹੋਏ, ਜੇ ਤੇਰੀ ਰਾਜਧਾਨੀ ਚ ਦੋਵੇਂ ਵੱਡੇ ਹੋ ਗਏ ਨੇ ਤੇ ਇਹ ਜਿਹੜੇ ਸਮੇਂ ਚ ਪੈਦਾ ਹੋਏ, ਕਿਉਂਕਿ ਵਹਿਮ ਸਾਧ ਸੰਗਤ ਨਾਲ ਨਾਲ ਹੀ ਚੱਲਦੇ ਆ ਦੁਨੀਆਂ ਦੇ, ਉਹਨੇ ਵਹਿਮ ਪਾਤਾ, ਕਹਿੰਦਾ ਵੀ ਜੇ ਇਹ ਵੇਖ ਇਹਨਾਂ ਦਾ ਸੰਯੋਗ ਬਹੁਤ ਮਾੜੇ ਸਮੇਂ ਚ ਹੋਇਆ ਧਰਤੀ ਤੇ ਆਉਣ ਦਾ, ਜੇ ਤੇਰੇ ਰਾਜ ਵਿੱਚ ਵੱਡੇ ਹੋਏ ਤੇ ਤੇਰੇ ਲਈ ਬਹੁਤ ਦੁਖਦਾਈ ਘਟਨਾ ਬਣ ਜਾਏਗੀ। ਉਹ ਕਹਿੰਦਾ ਫਿਰ ਹੁਣ ਕੀ ਕਰੀਏ, ਉਹ ਕਹਿੰਦਾ ਕਰਨਾ ਕੀ ਆ, ਜਦੋਂ ਵੱਡੇ ਹੋਣਗੇ ਉਦੋਂ ਇਹਨਾਂ ਨੂੰ ਬਾਹਰ ਕੱਢ ਦਈ ਆਪਣੇ ਰਾਜ ਵਿੱਚੋਂ ਜਿੱਥੇ ਮਰਜ਼ੀ ਜਾਣ। ਉਹਨੇ ਏਦਾਂ ਹੀ ਕੀਤਾ, ਕੁਝ ਸਮਾਂ ਸਾਧ ਸੰਗਤ ਬਤੀਤ ਹੋਇਆ, ਜਦੋਂ ਤੁਰਨ ਫਿਰਨ ਜੋਗੇ ਹੋ ਗਏ, ਥੋੜੇ ਕੁ ਵੱਡੇ ਹੋਏ, ਉਹਨਾਂ ਨੂੰ ਬਾਹਰ ਛੱਡ ਆਏ ਵੀ ਚਲੋ ਰਾਜ ਭਾਗ ਠੀਕ ਰਹੇ। ਕਹਿੰਦੇ ਨੇ ਸਾਧ ਸੰਗਤ ਜਦੋਂ ਉਹਨਾਂ ਨੂੰ ਜੰਗਲ ਚ ਛੱਡ ਦਿੱਤਾ, ਕੋਈ ਰਾਖਾ ਨਹੀਂ, ਹੁਣ ਜਦੋਂ ਰਾਖਾ ਕੋਈ ਨਹੀਂ ਤੇ ਫਿਰ ਉਹ ਦਿਨੇ ਰਾਤ ਪਰਮਾਤਮਾ ਨੂੰ ਚੇਤੇ ਕਰਨ ਵਿਚਾਰੇ, ਇੱਕ ਨੂੰ ਦਿਸਦਾ ਨਹੀਂ ਸਾਧ ਸੰਗਤ, ਇੱਕ ਸਿੱਧਾ ਨਹੀਂ ਹੋ ਕੇ ਖੜ ਸਕਦਾ, ਏਦਾਂ ਫਲ ਫੁੱਲ ਛੱਕ ਲੈਣੇ, ਆਪਣਾ ਸਮਾਂ ਪਾਸ ਕਰਨਾ, ਪਰਮਾਤਮਾ ਨੂੰ ਚੇਤੇ ਕਰਨਾ। ਇੱਕ ਦਿਨ ਭੁੱਖ ਨੇ ਬਹੁਤਾ ਜ਼ਿਆਦਾ ਸਤਾਇਆ ਤੇ ਸਾਧ ਸੰਗਤ ਤੋਂ ਕਹਿੰਦੇ ਹੁਣ ਕੀ ਕਰੀਏ, ਜਿਹੜਾ ਅੰਨਾ ਸੀ ਉਹਨੇ ਕੁੱਬੇ ਨੂੰ ਪੁੱਛਿਆ ਭਾਈ ਕੋਈ ਖਾਣ ਪੀਣ ਲਈ ਲਾਗੇ ਹੈ, ਉਹ ਕਹਿੰਦਾ ਖਾਣ ਲਈ ਤੇ ਹੈ ਲਾਗੇ, ਫਲ ਤੇ ਬੜੇ ਸੋਹਣੇ ਲੱਗੇ ਪਰ ਮੇਰਾ ਕਿਹੜਾ ਹੱਥ ਅੱਪੜਦਾ ਤੇ ਤੈਨੂੰ ਦਿਸ ਦੇਣੀ ਕਰੀਏ ਕੀ। ਉਹ ਕਹਿੰਦਾ ਚੱਲ ਇੱਕ ਸਕੀਮ, ਤੂੰ ਐਂ ਕਰ ਮੇਰੇ ਮੋਢਿਆਂ ਤੇ ਚੜ੍ਹ ਜਾ, ਮੈਂ ਤੈਨੂੰ ਉੱਚਾ ਕਰਦਾ ਤੇ ਤੇਰਾ ਹੱਥ ਅੱਪੜੇਗਾ, ਕੁਝ ਆਪ ਖਾਵੀ ਕੁਝ ਮੈਨੂੰ ਦੇਵੀਂ। ਉਹ ਕਹਿੰਦਾ ਹਾਂ ਇਹ ਠੀਕ ਗੱਲ ਹੈ, ਤੂੰ ਮੈਨੂੰ ਮੋਢਿਆਂ ਤੇ ਚੁੱਕ ਤੇ ਫੇਰ ਮੈਂ ਤੋੜਾਂਗਾ। ਉਹਨੇ ਸਾਧ ਸੰਗਤ ਨੂੰ ਆਪਣੇ ਕੰਧਾੜਿਆਂ ਤੇ ਚੁੱਕ ਲਿਆ। ਹੁਣ ਉਹ ਜਿਹੜਾ ਕੁੱਬਾ ਸੀ ਸਾਧ ਸੰਗਤ, ਜਦੋਂ ਫਲ ਖਾਵੇ ਭੁੱਖ ਬਹੁਤ ਦੋਵਾਂ ਨੂੰ ਲੱਗੀ ਸੀ, ਉਹ ਆਪਣੇ ਮੂੰਹ ਚ ਪਾਈ ਜਾਵੇ ਉਹਨੂੰ ਦੇਵੇ ਹੀ ਨਾ ਅੰਨੇ ਨੂੰ। ਉਹਨੇ 2 ਮਿੰਟ 4 ਮਿੰਟ 10 ਮਿੰਟ ਵੇਖਿਆ, ਉਹ ਕਹਿੰਦਾ ਤੂੰ ਫਲ ਹੱਥ ਚ ਨਹੀਂ ਆਉਂਦੇ, ਕਹਿੰਦਾ ਨੀ ਅਜੇ ਲੱਭਣ ਡਿਆ, ਖਾਈ ਜਾਵੇ ਸਾਧ ਸੰਗਤ। ਉਹਨੂੰ ਮੂੰਹ ਚੱਲਦੇ ਦਾ ਮਾੜਾ ਜਿਹਾ ਖੜਕਾ ਆਇਆ ਪਤਾ ਲੱਗ, ਕਿਉਂਕਿ ਜਿਹੜੇ ਜਦੋਂ ਬੰਦੇ ਦੀਆਂ ਅੱਖਾਂ ਨਾਲ ਕੰਮ ਕਰਨ ਤੇ ਦੂਜੇ ਸਾਧ ਸੰਗਤ ਗਿਆਨ ਇੰਦਰੇ ਬਹੁਤੇ ਤੇਜ਼ ਹੁੰਦੇ ਆ, ਜਿਵੇਂ ਬਹੁਤੀ ਵਾਰ ਕੋਈ ਸੂਰਮਾ ਸਿੰਘ ਹੋਵੇ ਸਾਧ ਸੰਗਤ ਭਾਵੇਂ ਅੱਖਾਂ ਤੋਂ ਨਹੀਂ ਦਿਸਦਾ, ਨੋਟ ਨੂੰ ਹੱਥ ਚ ਫੜ ਕੇ ਦੱਸ ਦਿੰਦਾ ਦਸਾਂ ਵਾਲਾ ਕਿ ਵੀਹਾਂ ਵਾਲਾ, ਕੋਈ ਹੋਰ ਗਿਆਨ ਇੰਦਰਾ ਤੇਜ਼ ਹੋ ਜਾਂਦਾ ਕੰਮ ਕਰਨ ਲੱਗ ਪੈਂਦਾ। ਉਹਨੂੰ ਪਤਾ ਲੱਗ ਗਿਆ ਵੀ ਉੱਤੇ ਆਪ ਖਾਈ ਜਾਂਦਾ, ਮੈਨੂੰ ਦਿੱਤਾ ਨਹੀਂ। ਗੁੱਸੇ 'ਚ ਆਇਆ ਸਾਧ ਸੰਗਤ, ਉਹ ਆਪ ਥੱਲਿਓ ਪਰੇ ਹੋ ਗਿਆ, ਪਟਕਾ ਕੇ ਮਾਰਿਆ ਥੱਲੇ ਉਹਨੂੰ। ਜਦੋਂ ਜ਼ੋਰ ਨਾਲ ਥੱਲੇ ਵੱਜਿਆ ਤੇ ਕੁਦਰਤੀ ਹੁਣ ਰੱਬ ਦਾ ਨਾਂ ਲੈਂਦੇ ਸੀ ਪਹਿਲਾਂ ਭੁੱਖ ਦੇ ਸਤਾਏ, ਹੁਣ ਏਦਾਂ ਸਾਧ ਸੰਗਤ ਗੁੱਸੇ 'ਚ ਆ ਗਏ, ਉਹਦੇ ਥੱਲੇ ਡਿੱਗਾ, ਐਸੀ ਮਹਾਰਾਜ ਨੇ ਕਲਾ ਵਰਤਾਈ, ਉਹਦਾ ਕੁੱਬ ਨਿਕਲ ਗਿਆ, ਉਹਦਾ ਕੁੱਬ ਨਿਕਲ ਗਿਆ। ਹੁਣ ਉਹ ਜਦੋਂ ਸਿੱਧਾ ਹੋ ਕੇ ਖਲੋਤਾ, ਉਹਨੂੰ ਗੁੱਸਾ ਚੜਿਆ ਤੇ ਇਹਨੇ ਮੈਨੂੰ ਥੱਲੇ ਸੁੱਟਿਆ। ਉਹਨੇ ਸਾਧ ਸੰਗਤ ਵੱਟਾ ਫੜਿਆ ਤੇ ਅੰਨੇ ਦੇ ਸਿਰ 'ਚ ਮਾਰਿਆ, ਜੋੜ ਕੇ ਉਹ ਸਿੱਧਾ ਮੱਥੇ 'ਚ ਵੱਜਾ, ਤੇ ਕਹਿੰਦੇ ਨੇ ਮੱਥੇ 'ਚ ਵੱਜਣ ਕਰਕੇ ਕੋਈ ਐਸਾ ਗੰਦਾ ਖੂਨ ਉੱਥੋਂ ਨਿਕਲਿਆ, ਉਹਦੀ ਜੋਤ ਵਾਪਸ ਪਰਤ ਆਈ। ਉਹਨੂੰ ਦਿਸਣ ਲੱਗ ਪਿਆ, ਦੋਵੇਂ ਜਾਣੇ ਹੈਰਾਨ। ਅੰਨੇ ਨੇ ਵੇਖਿਆ, ਤੂੰ ਕਹਿੰਦਾ ਸਮਾਂ ਕੁੱਬਾ ਚੰਗਾ ਭਲਾ ਖਲੋਤਾ, ਕਹਿੰਦਾ ਤੂੰ ਵੀ ਨਹੀਂ ਸਨ ਨਾ, ਤੈਨੂੰ ਵੀ ਦਿਸਦਾ। ਤੇ ਉਸੇ ਵੇਲੇ ਦੋਵਾਂ ਦੇ ਹੱਥ ਜੁੜ ਗਏ। ਉਹਨੇ ਕਿਹਾ ਇਹ ਕਲਾ ਕਿੱਦਾਂ ਵਰਤ ਗਈ, ਸਿਰਫ ਇਸ ਕਰਕੇ ਭਈ ਆਪਾਂ ਨੂੰ ਤੇ ਉਹ ਬੇਆਸਰਾ ਕਰਕੇ ਇੱਥੇ ਛੱਡ ਗਏ ਸਨ, ਬਸ ਜਿਹੜਾ ਮਨੋਂ ਤਰਲਾ ਲਿਆ ਤੇ ਉਹਨੂੰ ਆਪਾਂ ਚੇਤੇ ਕਰਦੇ ਰਹੇ ਹਾਂ, ਉਹਨੇ ਹੁਣ ਪੁੱਠੀ ਗੱਲ ਸਿੱਧੀ ਕਰ ਦਿੱਤੀ ਹੈ, ਉਹਦੀ ਕਿਰਪਾ ਵਰਤੀ ਤੇ ਪਲ ਵਿੱਚ ਲੇਖ ਪੁੱਠੇ ਤੋਂ ਸਿੱਧਾ ਹੋ ਗਿਆ। ਮਹਾਰਾਜ ਕਹਿੰਦੇ ਜੋ ਕਿਰਪਾ ਗੋਬਿੰਦ ਭਾਈ, ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਹੁੰਦਾ ਕੀ ਹੈ, ਅਪੁਸ਼ਟ ਬਾਤ ਤੇ ਭਾਈ ਸੀਧਰੀ, ਪੁੱਠੀਆਂ ਗੱਲਾਂ ਸਿੱਧੀਆਂ ਹੋਣ ਲੱਗ ਪੈਂਦੀਆਂ। ਮਾੜੇ ਲੇਖ ਚੰਗਿਆਂ ਚ ਬਦਲ ਜਾਂਦੇ ਆ। ਦੂਤ ਦੁਸ਼ਟ ਸੱਜਣਈ, ਇਹਦਾ ਜਿਹੜੇ ਦੂਤ ਨੇ ਦੁਸ਼ਟਤਾਈ ਕਰਨ ਵਾਲੇ ਇਹ ਵੀ ਸੱਜਣ ਬਣ ਜਾਂਦੇ ਹਨ।
ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸਨਈ,
ਅੰਧਕਾਰ ਮੈਂ ਰਤਨ ਪ੍ਰਗਾਸਿਓ ਕਹਿੰਦੇ ਹਨ। ਜਿਹੜੀ ਹੰਕਾਰ ਵਾਲੀ ਅਗਿਆਨ ਵਾਲੀ ਬੁੱਧੀ ਸੀ ਨਾ, ਇਹਦੇ ਚ ਗਿਆਨ ਦਾ ਪ੍ਰਕਾਸ਼ ਮਹਾਰਾਜ ਨੇ ਕਰ ਦਿੱਤਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਤਾਂ। ਮਲੀਨ ਬੁੱਧ ਹਸਨਈ ਕਹਿੰਦੇ, ਜਿਹੜੀ ਇਹ ਮਲੀਨ ਬੁੱਧੀ ਸੀ ਹਸੀ ਹੋ ਗਈ, ਚੰਗੀ ਹੋ ਗਈ, ਜਿਹੜੀ ਮਾੜੀ ਮਤ ਸੀ ਖੋਟੀ ਮਤ ਸੀ, ਮਹਾਰਾਜ ਨੇ ਕਿਰਪਾ ਕਰਕੇ ਇਹਨੂੰ ਸ੍ਰੇਸ਼ਟ ਕਰ ਦਿੱਤਾ, ਉੱਤਮ ਮਤ ਬਣਾ ਦਿੱਤਾ ਹੈ।
ਜੋ ਕਿਰਪਾ ਗੋਬਿੰਦ ਭਾਈ,
ਇਹ ਸਾਰਾ ਕੁਝ ਉਦੋਂ ਹੋਇਆ ਜੋ ਕਿਰਪਾ ਗੋਬਿੰਦ ਭਾਈ, ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ, ਜਦੋਂ ਸੱਚੇ ਪਾਤਸ਼ਾਹ ਤਰੁੱਠ ਪੈਣ ਤੇ ਫਿਰ ਕੋਈ ਕੰਮ ਔਖਾ ਨਹੀਂ, ਫਿਰ ਪੁੱਠੀਆਂ ਗੱਲਾਂ ਸਿੱਧੀਆਂ ਹੋਣ ਲੱਗ ਪੈਂਦੀਆਂ ਹਨ।
ਸੁਖ ਸੰਪਤ ਹਰਨਾ ਫਲ ਪਾਏ ਸਤਿਗੁਰ ਮਿਲਾਈ,
ਸੁਖ ਸੰਪਤ ਹਰ ਨਾਮ ਫਲ ਪਾਏ, ਸੁਖਾਂ ਦੀ ਸੰਪਤੀ ਜਿਹੜਾ ਹਰੀ ਦਾ ਨਾਮ ਹੈ ਨਾ, ਇਹ ਕਹਿੰਦੇ ਫਲ ਰੂਪ ਵਿੱਚ ਮਿਲ ਗਿਆ। ਫਿਰ ਜਦੋਂ ਕਿਰਪਾ ਹੋਈ ਨਾ ਪਰਮੇਸ਼ਰ ਦੀ, ਕੀ ਹੁੰਦਾ ਹੁਣ, ਪਹਿਲਾਂ ਸਾਧ ਸੰਗਤ ਬਾਹਰੀ ਸਿਧਾਂਤ ਮਹਾਰਾਜ ਨੇ ਵਰਤਿਆ ਵੀ ਪੁੱਠੀਆਂ ਗੱਲਾਂ ਸਿੱਧੀਆਂ ਹੋਣ ਲੱਗ ਪੈਂਦੀਆਂ, ਵੈਰੀ ਮਿੱਤਰ ਬਣ ਜਾਂਦੇ ਆ ਜਦੋਂ ਗੁਰੂ ਦੀ ਕਿਰਪਾ ਹੁੰਦੀ। ਪਰ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ, ਉਹ ਮਹਾਰਾਜ ਨੇ ਇਸ ਪੰਕਤੀ ਚ ਦੱਸਿਆ, ਕਹਿੰਦੇ ਸੁਖ ਸੰਪਤ ਹਰ ਨਾਮ ਫਲ ਪਾਏ, ਜਿਹੜਾ ਹਰੀ ਦਾ ਨਾਮ ਹੈ ਸਾਧ ਸੰਗਤ, ਜਦੋਂ ਇਹ ਫਲ ਮਿਲਦਾ ਨਾ ਗੁਰੂ ਦਰ ਤੇ ਆਉਣ ਕਰਕੇ, ਰੋਜ਼ ਕਿਸੇ ਨੂੰ ਮਹਾਰਾਜ ਦੇ ਚਰਨ ਪਰਸਨ ਕਰਕੇ, ਤੇ ਫਿਰ ਸੁਖਾਂ ਦੀ ਸੰਪਤੀ ਸਾਰੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਹਰੀ ਦਾ ਨਾਮ ਹੀ ਸੁਖ ਹੈ। ਤੇ ਮਿਲਦਾ ਕਿਵੇਂ ਹੈ, ਸਤਿਗੁਰ ਮਿਲਈ, ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ, ਸਤਿਗੁਰੂ ਨੂੰ ਮਿਲਣ ਕਰਕੇ, ਰੋਜ਼ ਦਰਸ਼ਨ ਕਰਨ ਕਰਕੇ, ਰੋਜ਼ ਸੰਗਤ ਕਰਨ ਕਰਕੇ, ਰੋਜ਼ ਉਹਦੀ ਵਡਿਆਈ ਕਰਨ ਸੁਣਨ ਕਰਕੇ, ਕਹਿੰਦੇ ਉਹਦੀ ਕਿਰਪਾ ਹੋ ਜਾਂਦੀ, ਫਿਰ ਉਹਦੇ ਦਰ ਤੋਂ ਨਾਮ ਦਾ ਫਲ ਮਿਲਦਾ। ਜਦੋਂ ਨਾਮ ਦਾ ਫਲ ਮਿਲਦਾ ਤੇ ਫਿਰ ਪੁੱਠੀਆਂ ਗੱਲਾਂ ਸਿੱਧੀਆਂ ਹੋਣ ਲੱਗ ਪੈਂਦੀਆਂ ਹਨ। ਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ ਪੰਜਵੇਂ ਪਾਤਸ਼ਾਹ।
ਮੋਹਿ ਕਿਰਪਨ ਕਾ ਕੋਈ ਨਾ ਜਾਣਤ ਸਗਲ ਭਵਨ ਪ੍ਰਗਟਾਏ,
ਕਹਿੰਦੇ ਮੈਨੂੰ ਤੇ ਕੋਈ ਸੂਮ ਨੂੰ ਜਾਣਦਾ ਹੀ ਨਹੀਂ ਸੀ। ਕਿਰਪਨ ਕਹਿੰਦੇ ਨੇ ਅੱਤ ਦੇ ਸੂਮ ਨੂੰ, ਮੋਹਿ ਕਿਰਪਨ ਕੋ ਕੋਈ ਨਾ ਜਾਣਤ, ਕਹਿੰਦੇ ਮੈਨੂੰ ਕਿਰਪਨ ਨੂੰ ਕੌਣ ਜਾਣਦਾ ਸੀ, ਕਿਉਂਕਿ ਲੋਕ ਸਾਧ ਸੰਗਤ ਜਾਂ ਤਾਂ ਦਾਨੀਆਂ ਨੂੰ ਜਾਣਦੇ ਆ, ਜਾਂ ਭਗਤਾਂ ਨੂੰ ਜਾਣਦੇ ਆ, ਜਾਂ ਸੂਰਮਿਆਂ ਨੂੰ ਜਾਣਦੇ ਆ। ਦੁਨੀਆਂ ਉੱਤੇ ਦਾਨੀ ਨੂੰ ਵੀ ਲੋਕ ਜਾਣਦੇ ਆ, ਕਿਸੇ ਨੇ ਸਾਧ ਸੰਗਤ ਬਹੁਤ ਵੱਡਾ ਦਾਨ ਕੀਤਾ ਹੋਵੇ, ਲੋਕਾਂ ਵਿੱਚ ਗੱਲ ਚੱਲ ਪੈਂਦੀ ਆ ਵੀ ਏਡਾ ਵੱਡਾ ਪਰਉਪਕਾਰ ਦਾ ਕੰਮ ਕਿਹਨੇ ਕੀਤਾ, ਪਤਾ ਲੱਗ ਜਾਂਦਾ ਹੌਲੀ ਹੌਲੀ। ਸੂਮ ਨੂੰ ਕੌਣ ਜਾਣਦਾ ਸਾਧ ਸੰਗਤ, ਜਿਹਨੇ ਪਰਉਪਕਾਰ ਲਈ ਧੇਲਾ ਨੀ ਖਰਚਣਾ ਕਦੇ ਚੰਗੇ ਕੰਮ ਲਈ, ਉਹਨੂੰ ਕੌਣ ਜਾਣੇ। ਮਹਾਰਾਜ ਕਹਿੰਦੇ ਮੋਹਿ ਕਿਰਪਨ ਕੋ ਕੋਈ ਨਾ ਜਾਣਤ, ਮੈਨੂੰ ਤਾਂ ਸੂਮ ਨੂੰ ਕੋਈ ਜਾਣਦਾ ਹੀ ਨਹੀਂ ਸੀ। ਸਗਲ ਭਵਨ ਪ੍ਰਗਟਈ ਜੋ ਕਿਰਪਾ ਗੋਬਿੰਦ ਭਾਈ, ਜਦੋਂ ਮਹਾਰਾਜ ਦੀ ਕਿਰਪਾ ਹੋਈ ਤੇ ਸਾਰੇ ਭਵਨਾਂ ਚ ਮੈਨੂੰ ਤਿੰਨਾਂ ਭਵਨਾਂ ਚ ਪ੍ਰਗਟ ਕਰ ਦਿੱਤਾ ਮਹਾਰਾਜ ਨੇ, ਜਿਹਨੂੰ ਕੋਈ ਨੀ ਸੀ ਜਾਣਦਾ ਉਹਨੂੰ ਹੁਣ ਤਿੰਨੇ ਭਵਨਾਂ ਦੇ ਲੋਕ ਜਾਣਦੇ ਆ, ਸਾਰੀ ਦੁਨੀਆਂ ਜਾਣਦੀ ਹੈ, ਕਿਉਂਕਿ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਨਾਮ ਦਾ ਫਲ ਦੇ ਦਿੱਤਾ, ਹੁਣ ਭਗਤ ਬਣ ਗਿਆ, ਭਗਤ ਬਣ ਗਿਆ ਸਾਰੀ ਦੁਨੀਆਂ ਜਾਣਨ ਲੱਗ ਪਈ ਹੈ। ਕਹਿੰਦੇ ਨੇ ਨਹੀਂ ਤੇ ਮੈਂ ਤਾਂ ਸੂਮ ਸਾਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਜੇ ਸਾਧ ਸੰਗਤ ਆਪਾਂ ਜੀਵਨ ਵੇਖੀਏ, ਕੋਈ ਨੀ ਸੀ ਜਾਣਦਾ, ਦੁਨਿਆਵੀ ਤੌਰ ਤੇ ਗਰੀਬੀ ਸੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਸਾਧ ਸੰਗਤ ਤਿੰਨੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆਣ ਕੇ ਝੁਕੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਤਿੰਨਾਂ ਲੋਕਾਂ ਨੇ ਨਮਸਕਾਰਾਂ ਕੀਤੀਆਂ, ਆਪਣੀ ਕੁਲ ਦੇ ਸ਼੍ਰੋਮਣੀ ਟਿੱਕਾ ਬਣ ਗਏ ਗੁਰੂ ਰਾਮਦਾਸ ਮਹਾਰਾਜ। ਜੋ ਕਿਰਪਾ ਗੋਬਿੰਦ ਭਾਈ, ਜਦੋਂ ਇਹ ਕਿਰਪਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੀ ਤਾਂ
ਸੰਗ ਬੈਠਣੋ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਾਈ।
ਸੰਗ ਬੈਠਣੋ ਕਹੀ ਨਾ ਪਾਵਤ, ਕਹਿੰਦੇ ਕੋਈ ਨੇੜੇ ਵੀ ਨਹੀਂ ਸੀ ਬੈਠਣ ਦਿੰਦਾ, ਲੋਕ ਕੋਲ ਬਿਠਾ ਕੇ ਰਾਜੀ ਨਹੀਂ ਸਨ, ਹੁਣ ਸਗਲ ਚਰਨ ਸੇਵਾਈ। ਹੁਣ ਕਹਿੰਦੇ ਉਹ ਜਿਹੜੇ ਕੋਲ ਨਹੀਂ ਸੀ ਬਿਠਾਉਂਦੇ ਚਰਨਾਂ ਦੀ ਸੇਵਾ ਕਰਦੇ ਆ, ਉਹ ਚਰਨਾਂ ਦੇ ਸੇਵਕ ਬਣ ਗਏ, ਥਾਂ ਲੱਭਦੇ ਫਿਰਦੇ ਕਿਤੇ ਸਾਨੂੰ ਵੀ ਚਰਨਾਂ ਦੀ ਸੇਵਾ ਮਿਲ ਜਾਵੇ, ਜਿਹੜੇ ਕੋਲ ਨਹੀਂ ਸੀ ਕਦੀ ਬੈਠਣ ਦਿੰਦੇ। ਜੋ ਕਿਰਪਾ ਗੋਬਿੰਦ ਭਾਈ, ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਕੋਈ ਨਾਮ ਜਪਣ ਲੱਗ ਪਵੇ ਜਿਹਨੂੰ ਕੋਲ ਨੀ ਲੋਕ ਬਿਠਾਉਂਦੇ। ਔਰ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ, ਮਹਾਰਾਜ ਕਹਿੰਦੇ ਅੱਡੀ ਅੱਡੀ ਕੌਡੀ ਦੇ ਤਰਲੇ ਲੈਣ ਵਾਲੇ ਲੋਕ ਮੁੜ ਕੇ ਲੱਖਾਂ ਦੇ ਮਾਲਕ ਬਣ ਜਾਂਦੇ ਜਦੋਂ ਕਿਰਪਾ ਗੁਰੂ ਸਾਹਿਬ ਜੀ ਦੀ ਵਰਤੇ ਤਾਂ।
ਆੜ ਆੜ ਕਾ ਫਿਰ ਢੂੰਡਤੇ ਮਨ ਸਗਲ ਤ੍ਰਿਸ਼ਨਾ ਬੁੱਧ ਗਾਈ,
ਕਹਿੰਦੇ ਨੇ ਅੱਡੀ ਅੱਡੀ ਕੌਡੀ ਨੂੰ ਪਹਿਲਾਂ ਲੱਭਦੇ ਫਿਰਦੇ ਸਨ, ਤਰਲੇ ਲੈਂਦੇ ਫਿਰਦੇ ਸਨ, ਕੋਈ ਦਿੰਦਾ ਨਹੀਂ ਸੀ ਮੰਗਿਆ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਜੋ ਕਿਰਪਾ ਗੋਬਿੰਦ ਭਾਈ, ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ, ਮਹਾਰਾਜ ਨੇ ਰਹਿਮਤ ਕੀਤੀ, ਮਿਹਰਾਂ ਕਰ ਦਿੱਤੀਆਂ, ਕਹਿੰਦੇ ਸਭ ਤ੍ਰਿਸ਼ਨਾ ਹੀ ਮੇਟ ਦਿੱਤੀ ਹੈ, ਇੰਨਾ ਧਨ ਆਇਆ ਪਰ ਪਿੱਛੇ ਕੋਈ ਕਸਰ ਹੁਣ ਰਹਿ ਨਹੀਂ ਗਈ, ਸਭ ਤ੍ਰਿਸ਼ਨਾ ਮਿਟ ਗਈ। ਨਹੀਂ ਤੇ ਕਿੱਥੇ ਅੱਡੀ ਅੱਧੀ ਕੌਡੀ ਨੂੰ, ਆੜ ਆੜ ਕੋ ਫਿਰਤ ਢੂੰਡਦੇ, ਕਹਿੰਦੇ ਉਹ ਵੀ ਲੱਭਦੇ ਫਿਰਦੇ ਸਾਂ ਕਿਹੜੀ ਮਿਲਦੀ ਸੀ, ਪਰ ਮਹਾਰਾਜ ਨੇ ਕਿਰਪਾ ਕੀਤੀ, ਲਹਿਰਾਂ ਬਹਿਰਾਂ ਕਰ ਦਿੱਤੀਆਂ ਹਨ।
ਏਕ ਬੋਲ ਅਤੀ ਖਬ ਤੋਂ ਨਾਹੀ ਸਾਧ ਸੰਗਤ ਸੀਤ ਲਈ
ਇੱਕ ਬੋਲ ਭੀ ਖਬਤੋ ਨਾ ਹੀ ਖਬਤੋ ਹੁੰਦਾ ਸਹਿਣਾ ਜਰਨਾ ਕਹਿੰਦੇ ਕਦੀ ਕਿਸੇ ਦਾ ਇੱਕ ਬੋਲ ਨੀ ਸਾਂ ਜਰਦੇ ਲੋਕ ਗਰੀਬ ਹੋਣ ਕਰਕੇ ਤਾਨੇ ਮਾਰਦੇ ਸਨ ਤੇ ਅੰਦਰ ਅੱਗ ਬਾਲ ਉੱਠਦੀ ਸੀ ਕਿਸੇ ਦੀ ਇੱਕ ਗੱਲ ਵੀ ਸੁਣ ਕੇ ਸਾਧ ਸੰਗਤ ਸੀਤ ਲਈ ਜੋ ਕਿਰਪਾ ਗੋਬਿੰਦ ਭਾਈ ਕਹਿੰਦੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਨਾਮ ਜਪਿਆ ਨਾਮ ਨੇ ਅੰਦਰ ਠੰਡ ਵਰਤਾ ਦਿੱਤੀ ਹੈ ਸਾਰੀਆਂ ਭੁੱਖਾਂ ਨਿਕਲ ਗਈਆਂ ਹੁਣ ਜੇ ਕੋਈ ਗੱਲ ਸਾਨੂੰ ਪਿਛਲਾ ਚੇਤਾ ਕਰਾ ਕੇ ਕਹਿੰਦਾ ਵੀ ਹੈ ਬੋਲ ਕਬੋਲ ਤੇ ਗੁੱਸਾ ਨਹੀਂ ਆਉਂਦਾ ਕਿਉਂਕਿ ਅੰਦਰ ਠੰਡਾ ਹੋ ਗਿਆ ਹੁਣ ਜੇ ਕੋਈ ਕੌੜਾ ਬੋਲ ਬੋਲਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੰਦਰ ਹੀ ਠੰਡ ਵਰਤਾ ਦਿੱਤੀ ਪਹਿਲਾਂ ਅੰਦਰ ਭਾਬੜ ਬਚ ਜਾਂਦੇ ਸਨ ਕਿਸੇ ਦੀ ਗੱਲ ਸੁਣ ਕੇ ਤੇ ਵਿਦਵਾਨਾਂ ਲਿਖਿਆ ਕਹਿੰਦੇ ਨੇ ਬੋਲ ਕਬੋਲ ਸਾਧੂ ਸਹੇ ਔਰ ਪੇ ਸਹਿਆ ਨਾ ਜਾਏ ਖੋਦ ਖਾਦ ਧਰਤੀ ਸਹੇ ਕਾਟ ਕੂਟ ਬਨ ਰਾਏ ਬੋਲ ਕਬੋਲ ਸਾਧੂ ਸਹਿ ਔਰ ਪੇ ਸਹਿਆ ਨਾ ਜਾਏ ਜਿਹਦਾ ਅੰਦਰ ਠੰਡਾ ਸਾਧ ਸੰਗਤ ਉਹ ਕਿਸੇ ਦਾ ਬੋਲ ਜਰ ਸਕਦਾ ਨਹੀਂ ਤੇ ਇੱਕ ਗੱਲ ਕਰਕੇ ਵੇਖੋ ਕਤਲ ਹੋ ਜਾਂਦੇ ਇੱਕ ਨਿੱਕੀ ਜਿਹੀ ਗੱਲ ਤੋਂ ਕੌੜਾ ਬੋਲਣ ਤੋਂ ਹੀ ਮਰਨ ਮਾਰਨ ਤੱਕ ਦੁਨੀਆ ਚਲੀ ਜਾਂਦੀ ਕਿੰਨੇ ਝਗੜੇ ਪੱਧਰ ਵੱਧ ਜਾਂਦੇ ਸਿਰਫ ਇੱਕ ਗੱਲ ਕਰਕੇ ਮਹਾਰਾਜ ਵਿਦਵਾਨਾਂ ਨੇ ਉਹ ਕਹਿੰਦੇ ਬਚਨ ਤੇ ਦੂਰ ਮਿਲੇ ਬਚਨ ਤੇ ਵਿਰੋਧ ਹੋਈ ਬਚਨ ਤੇ ਪੋਖ ਬਚਨ ਤੇ ਰਾਖਜੂ ਇੱਕ ਬਚਨ ਕਰਕੇ ਬਚਨ ਤੇ ਦੂਰ ਮਿਲੇ ਬਚਨ ਤੇ ਵਿਰੋਧ ਹੋਈ ਇੱਕ ਬਚਨ ਕਰੋ ਚੰਗਾ ਕਰ ਲਓ ਮਿੱਠਾ ਕਰ ਲਓ ਪ੍ਰੇਮ ਵਾਲਾ ਨਿਮਰਤਾ ਵਾਲਾ ਤੇ ਦੂਰ ਦੂਰ ਰਹਿਣ ਵਾਲੇ ਵੀ ਨੇੜੇ ਆ ਜਾਂਦੇ ਆ ਪਿਆਰ ਵੱਧ ਜਾਂਦਾ ਬਚਨ ਤੇ ਵਿਰੋਧ ਹੋਈ ਤੇ ਬਚਨ ਕਰਕੇ ਹੀ ਦਸਾਂ ਸਾਲਾਂ ਦੇ ਇਕੱਠੇ ਮਿੱਤਰ ਫਿਰਦੇ ਹੋਣ ਇੱਕ ਗੱਲ ਮੂੰਹੋਂ ਸਾਧ ਸੰਗਤ ਕਿਸੇ ਵੇਲੇ ਇਹੋ ਜਿਹੀ ਕੱਢਦੇ ਹੋ ਨਿਕਲ ਜਾਵੇ ਤੇ ਦਸਾਂ ਸਾਲਾਂ ਦੀ ਪੁਰਾਣੀ ਮਿੱਤਰਤਾ ਕੜਕ ਕਰਕੇ ਟੁੱਟ ਜਾਂਦੀ ਮੁੜ ਕੇ ਸਾਰੀ ਉਮਰ ਮੱਥੇ ਹੀ ਨਹੀਂ ਲੱਗਦੇ ਵਿਦਵਾਨਾਂ ਨੇ ਲਿਖਿਆ ਇੱਕ ਬੋਲ ਦੀ ਗੱਲ ਹੈ ਨਾ ਬੋਲਣ ਕਰਕੇ ਸਿਰਫ ਕੌੜਾ ਬੋਲ ਪਹਿਲਾਂ ਕਹਿੰਦੇ ਸੀ ਜਰਦਾ ਹੀ ਨਹੀਂ ਸੀ ਅੰਦਰ ਆਪਣਾ ਭਾਂਬੜ ਵਾਚਦੇ ਸਨ ਪਰ ਹੁਣ ਸਾਧ ਸੰਗਤ ਕਰਨ ਕਰਕੇ ਇੰਨੀ ਠੰਡ ਵਰਤ ਗਈ ਸਾਧ ਸੰਗਤ ਸੀਤ ਲਈ ਹੁਣ ਕਹਿੰਦੇ ਕੋਈ ਕੁਝ ਆਖੀ ਜੇ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਣਾ ਅੰਦਰ ਠੰਡਾ ਆਪਣਾ ਅੰਦਰ ਆਨੰਦ ਵਿੱਚ ਹੈ ਤੇ ਫਿਰ ਕਿਸੇ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈ
ਏਕ ਜਿਹੀ ਗੁਣ ਕਵਨ ਵਖਾਨੈ ਆਗਮ ਆਗਮ ਅਗਮਾਈ
ਕਿੰਨੇ ਕੁ ਦੱਸੀਏ ਗੁਣ ਗਿਣ ਗਿਣ ਕੇ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਕੀ ਕੁਝ ਪ੍ਰਾਪਤ ਹੁੰਦਾ ਏਕ ਜੀ ਗੁਣ ਕਵਨ ਵਖਾਨੈ ਜ਼ਬਾਨ ਏਕ ਹੈ ਕਹਿੰਦੇ ਕਿੰਨੇ ਕੁ ਗੁਣ ਦੱਸੀਏ ਪਰ ਕੀ ਕਿਰਪਾ ਵਰਤ ਜਾਂਦੀ ਮਹਾਰਾਜ ਦੀ ਜਦੋਂ ਮਹਾਰਾਜ ਕਿਰਪਾਲੂ ਹੁੰਦੇ ਹਨ ਏਕ ਜੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ਕਹਿੰਦੇ ਨੇ ਪਰੇ ਹੈ ਮਨ ਬੁੱਧੀ ਦੀ ਪਕੜ ਤੋਂ ਪਰੇ ਹੀ ਹੈ ਜੋ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਤੇ ਉਹਦੇ ਫਿਰ ਗੁਣ ਉਹਦੀ ਕਿਰਪਾ ਉਹਦੀਆਂ ਬਖਸ਼ਾਂ ਵੀ ਕਹਿਣ ਕਥਨ ਤੋਂ ਪਰੇ ਹੀ ਹਨ
ਦਾਸ 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 ਕੋ ਕਰਿਆ ਜਨ ਨਾਨਕ ਹਰ ਸਰਣਾਈ
ਬਸ ਦਾਸ 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 ਕੋ ਕਰਿਓ ਇਹ ਕੋਈ ਹੰਕਾਰ ਦੇ ਬਚਨ ਨਹੀਂ ਆਖੀਰਲੀ ਪੰਕਤੀ ਜਾਣ ਕੇ ਸਾਧ ਸੰਗਤ ਇੱਕ ਹੋਰ ਸਿਧਾਂਤ ਆਪਾਂ ਨੂੰ ਲੱਭਾ ਜੇ ਕਿਸੇ ਤੇ ਕਿਰਪਾ ਹੀ ਹੁਣ ਮਹਾਰਾਜ ਕਹਿੰਦੇ ਨੇ ਸਾਡੇ ਤੇ ਕਿਰਪਾ ਕੀਤੀ ਹੈ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਬਚਨ ਨੇ ਸਾਡੇ ਤੇ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਤੇ ਕੋਈ ਹੰਕਾਰ ਦੇ ਬਚਨ ਨਹੀਂ ਜੇ ਕਿਰਪਾ ਹੋਈ ਤੇ ਉਹਨਾਂ ਨੇ ਆਖਿਆ ਵਾਕਿਆ ਹੀ ਕਿਰਪਾ ਹੋਈ ਹੈ ਕਿਰਪਾ ਹੋਈ ਤੇ ਉਹਨਾਂ ਨੇ ਦੱਸਿਆ ਗੁਰਮੁਖੋ ਪੁੱਠੀਆਂ ਗੱਲਾਂ ਸਿੱਧੀਆਂ ਹੋ ਜਾਂਦੀਆਂ ਜੇ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਇਸ ਕਰਕੇ ਨਾਮ ਮੰਗੋ ਉਹਦੀ ਸ਼ਰਨ ਚਾਹੋ ਉਹਦੀ ਸੰਗਤ ਕਰੋ ਸਤਿਗੁਰੂ ਦੀ ਵਡਿਆਈ ਕਰੋ ਮਹਾਰਾਜ ਕਿਰਪਾ ਕਰ ਦੇਣ ਤੇ ਪੁੱਠੇ ਕੰਮ ਸਿੱਧੇ ਹੋ ਜਾਣ ਸਾਰੇ ਇਹ ਬਈ ਜੇ ਕਿਰਪਾ ਹੋਈ ਤੇ ਸਾਰਾ ਕੁਝ ਹੋਇਆ ਇਹ ਕੋਈ ਹਉਮੈ ਨਹੀਂ ਬੋਲੀ ਕਿਉਂ ਨਹੀਂ ਬੋਲੀ ਅਖੀਰਲੀ ਪੰਕਤੀ ਚ ਵੇਖੋ ਮਹਾਰਾਜ ਨੇ ਕਮਾਲ ਕੀਤੀ ਕਹਿੰਦੇ ਦਾਸ 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 ਕੋ ਕਰੀਓ ਮਹਾਰਾਜ ਇਹ ਕਿਰਪਾ ਭਾਵੇਂ ਹੋ ਗਈ ਹੈ ਨਾ ਤੁਹਾਡੀ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਜਾਵਾਂ ਮਹਾਰਾਜ ਇੱਥੇ ਮੈਨੂੰ ਆਨੰਦ ਹੈ ਇੱਥੇ ਆਪਣੇ ਦਾਸਾਂ ਦੇ ਦਾਸ ਬਣਾ ਲਓ ਅੱਗੋਂ ਕਿਰਪਾ ਕਰਕੇ ਰੱਖੋ ਦਾਸ 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 ਕੋ ਕਰੀਓ ਜਨ ਨਾਨਕ ਹਰ ਸਰਣ ਆਈ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਕਿਉਂਕਿ ਕਿਰਪਾ ਤੁਹਾਡੀ ਹੋਈ ਸਾਰੀ ਇਹ ਸਭ ਤੁਹਾਡੀ ਮਿਹਰ ਹੋਈ ਹੈ ਇਸ ਕਰਕੇ ਮੈਨੂੰ ਆਪਣੇ ਦਾਸਾਂ ਦੇ ਦਾਸ ਸੇਵਕਾਂ ਦੇ ਸੇਵਕ ਬਣਾ ਲਓ ਜੀ
ਆਸਾ ਮਹੱਲਾ ਪੰਜਵਾ ਰੇ ਮੁੜੇ ਲਾਏ ਕੋ ਤੂੰ ਢੀਲਾ ਢੀਲਾ ਟੁੱਟੇ ਕੋ ਵੇਗਦਾ
ਹੇ ਮੂਰਖਾ ਚੰਗੇ ਕੰਮ ਨੂੰ ਤੂੰ ਇੰਨਾ ਢਿੱਲਾ ਇੰਨਾ ਆਲਸੀ ਤੇ ਟੁੱਟੇ ਕੋ ਵੇਗਦਾ ਆ ਜਿੱਥੋਂ ਪ੍ਰਾਪਤ ਕੁਝ ਨਹੀਂ ਹੋਣਾ ਕੁਝ ਜਾਣਾ ਹੀ ਹੈ ਉਧਰ ਨੂੰ ਇੰਨੀ ਤੇਜ਼ੀ ਇੰਨਾ ਭੱਜਦਾ ਚੰਗੇ ਕੰਮ ਵਾਸਤੇ ਇੰਨੀ ਆਲਸ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਹਿੰਦੇ ਬੁਰਾ ਕੰਮ ਕਰਨਾ ਕਿਵੇਂ ਛਾਲ ਮਾਰ ਕੇ ਉੱਠਦਾ ਨਾਮ ਜਪਣਾ ਨੀਂਦ ਹੀ ਢਾ ਲੈਂਦੀ ਹੈ ਉਸੇ ਵੇਲੇ ਫਿਰ ਕਹਿੰਦਾ ਮੈਂ ਸੌਣਾ ਅਜੇ ਰੇ ਮੂੜੇ ਲਾਹੇ ਕਹੋ ਤੂੰ ਢੀਲਾ ਢੀਲਾ ਨਾਮ ਜਪਣ ਵੱਲੋਂ ਸੰਗਤ ਕਰਨ ਵੱਲੋਂ ਤੂੰ ਇੰਨਾ ਢਿੱਲਾ ਜਿੱਥੋਂ ਲਾਹਾ ਮਿਲਣਾ ਕੁਝ ਪ੍ਰਾਪਤ ਹੋਣਾ ਕੁਝ ਪੱਲੇ ਬੰਨੇਗਾ ਕੁਝ ਜੀਵਨ ਸਵਰੇਗਾ ਉਧਰ ਇੰਨੀ ਤੇਰੀ ਆਲਸ ਟੋਟੇ ਕੋ ਵੇਗਤ ਆਇਆ ਤੇ ਜਿੱਥੋਂ ਮਿਲਣਾ ਹੀ ਕੁਝ ਨਹੀਂ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲ ਦੁਨੀਆਂ ਦੇ ਕੌਤਕ ਵੇਖ ਵੇਖ ਮਨ ਨੂੰ ਇੰਨਾ ਭਰਮਾ ਲਿਆ ਤੂੰ ਤੇ ਹੁਣ ਭਰਮਿਆ ਮਨ ਤੇਰਾ ਉੱਥੇ ਦੁਨੀਆਂ ਦੇ ਰੰਗ ਤਮਾਸ਼ਿਆਂ ਮਗਰ ਹੀ ਭੱਜ ਤੁਰਿਆ ਜਿੱਥੋਂ ਕੋਈ ਲਾਭ ਨਾ ਹੋਵੇਗਾ ਜਿੱਥੇ ਸਿਰਫ ਗਵਾਚਣਾ ਹੀ ਹੈ ਲਾਭ ਵਾਲੀ ਥਾਂ ਹੈ ਕਿਹੜੀ ਹਜ਼ੂਰ ਦੇ ਬਚਨ ਨੇ ਕਹਿੰਦੇ ਨੇ ਆਵਤ ਕਹੋ ਜਾਤਾ ਕਹਿ ਜਾਤੇ ਕਹੋ ਆਇਆ, ਪਰ ਕੀ ਕਹੋ ਆਪਣੀ ਕਹੇ ਆਪਣੋ ਨਹੀਂ ਪਾਇਆ। ਜਿਹੜੇ ਸਤ ਸੰਗੀ ਗੁਰਮੁਖ ਨੇ ਸਾਧ ਸੰਗਤ ਉਹਨਾਂ ਨੂੰ ਗਏ ਗੁਜਰੇ ਸਮਝਦਾ ਹੈ, ਤੇ ਜਿਹੜੇ ਗਏ ਗੁਜਰੇ ਨੇ ਉਹਨਾਂ ਨੂੰ ਆਪਣੇ ਸੰਗੀ ਬਣਾਈ ਬੈਠਾ। ਜਿਹੜਾ ਆਪਣਾ ਹੈ ਪਰਮਾਤਮਾ ਦਾ ਨਾਮ, ਨਾਮ ਨੂੰ ਪਰਾਇਆ ਸਮਝ ਲਿਆ, ਤੇ ਜਿਹੜੀ ਪਰਾਈ ਕਦੀ ਆਪਣੀ ਬਣੀ ਨੀ ਉਸ ਮਾਇਆ ਦੇ ਸੁੱਖ ਤੇ ਉਹਦੇ ਕੌਤਕਾਂ ਨੂੰ ਸਾਧ ਸੰਗਤ ਦੇ ਚਿਤਰਾਂ ਨੂੰ ਆਪਣੇ ਮੰਨੀ ਬੈਠਾ। ਕਹਿੰਦੇ ਨੇ ਇਸ ਕਰਕੇ ਜਿੱਥੇ ਲਾਹਾ ਸੀ ਉੱਥੇ ਤੂੰ ਇੰਨਾ ਢਿੱਲਾ, ਜਿੱਥੇ ਤੋਟਾ ਉਧਰ ਨੂੰ ਇੰਨਾ ਸਾਵਧਾਨ ਹੋਈ ਫਿਰਦਾ ਤੂੰ।
ਸੱਸ ਵਖਰ ਤੂੰ ਕਿੰਨਾ ਨਾਈ ਪਾਪੀ ਬਾਜ਼ਾਰੇ ਨਾਇਆ।
ਸੱਸ ਵਖਰ ਤੂੰ ਕਿੰਨਾ ਨਾਈ, ਕਿੰਨਾ ਲੈਂਦੇ ਪੰਜਾਬ ਦੀ ਬੋਲੀ ਸਾਧ ਸੰਗਤ, ਕਹਿੰਦੇ ਨੇ ਇਹ ਤੂੰ ਪ੍ਰਾਪਤ ਨੀ ਕਰਦਾ, ਕਿੰਨਾ ਸਸਤਾ ਸੌਦਾ ਮਹਾਰਾਜ ਨੇ ਲਾ ਦਿੱਤਾ ਤੇਰੇ ਜੀਵਨ ਨੂੰ ਸਵਾਰਨ ਦਾ, ਨਾਮ ਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧ ਸੰਗਤ ਦੇ ਨਾਮ ਦੀ ਹਾਟੀ ਖੋਲ ਦਿੱਤੇ, ਕਹਿੰਦੇ ਵੇਖ ਇਹ ਕਿੰਨਾ ਸਸਤਾ ਸੌਦਾ, ਸੰਗਤ ਵਿੱਚ ਆਉਣ ਕਰਕੇ ਤੈਨੂੰ ਕੋਈ ਫੀਸ ਨੀ ਦੇਣੀ ਪੈਂਦੀ, ਕੋਈ ਤੇਰੀ ਮਾਇਆ ਨੀ ਖਰਚ ਹੁੰਦੀ, ਨਾਮ ਜਪਣ ਕਰਕੇ ਤੇਰੀ ਕੋਈ ਮਾਇਆ ਨੀ ਲੱਗਦੀ, ਤੈਨੂੰ ਕੋਈ ਪਰੇਸ਼ਾਨੀ ਨੀ ਆਉਂਦੀ। ਇਹ ਜਿਹੜਾ ਇੰਨਾ ਸਸਤਾ ਸੌਦਾ ਮਹਾਰਾਜ ਨੇ ਲਾ ਦਿੱਤਾ ਨਾਮ ਦਾ, ਇਹ ਤਾਂ ਤੂੰ ਇਕੱਠਾ ਨੀ ਕਰਦਾ। ਸਸਤਾ ਵੱਖਰ ਤੂੰ ਕਿੰਨਾ ਨਾ ਹੀ, ਜਿੰਨਾ ਸਾਧ ਸੰਗਤ ਮਹਾਰਾਜ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਇਹ ਜਿੰਨੀ ਸਿੱਧੀ ਸਾਧ ਸੰਗਤ ਪ੍ਰਾਪਤੀ ਸਾਨੂੰ ਕਰਵਾ ਦਿੱਤੀ ਹੈ, ਇੰਨੀ ਨਹੀਂ ਸੀ ਕਦੀ ਵੀ ਪਹਿਲੇ ਯੁੱਗਾਂ ਵਿੱਚ। ਬੜੀ ਘਾਲਣਾ ਲੋਕਾਂ ਨੂੰ ਘਾਲਣੀ ਪੈਂਦੀ ਸੀ। ਪ੍ਰਥਮ ਯੁੱਗ ਮੈਂ ਤਾਪ ਕੋ ਤਾਪੈ ਸੁਧਾ ਵਿਪਾਸਾ ਸਹਿ ਕਰ ਸੋਏ, ਪੰਚਾਂਗਨ ਤਾਪੈ ਜਲ ਪੈਠੇ ਵਰਖਾ ਸਹਿ ਨਗਨ ਤਨ ਹੋਏ, ਵਿਦਵਾਨਾਂ ਲਿਖਿਆ। ਉਹ ਕਹਿੰਦੇ ਵੇਖੋ ਤਾਂ ਸਹੀ, ਲੋਕਾਂ ਨੂੰ ਰੱਬ ਨੂੰ ਖੁਸ਼ ਕਰਨੀ ਧੂਣੀਆਂ ਤਪਾਉਣੀਆਂ ਪੈਂਦੀਆਂ ਸਨ, ਜਲ ਧਾਰੇ ਕਰਨੇ ਪੈਂਦੇ ਸਨ, ਭੁੱਖਾਂ ਤ੍ਰੇਹਾਂ ਕੱਟਣੀਆਂ ਪੈਂਦੀਆਂ ਸਨ, ਸਾਲਾਂ ਦੇ ਸਾਲ ਜੰਗਲ ਵਿੱਚ ਰਹਿਣਾ ਪੈਂਦਾ ਸੀ, ਨੰਗੇ ਪਿੰਡੇ ਤੇ ਮੀਂਹ ਤੇ ਹਨੇਰੀਆਂ ਝੱਲਣੀਆਂ ਪੈਂਦੀਆਂ ਸਨ, ਫਿਰ ਕਿਤੇ ਜਾ ਕੇ ਰੱਬ ਖੁਸ਼ ਹੋਵੇ ਤੇ ਹੋਵੇ। ਇੰਨਾ ਸਸਤਾ ਸੌਦਾ ਭਾਈ, ਸੰਗਤ ਵਿੱਚ ਆਵੇ ਕੋਈ ਨਿਤਨੇਮ ਕਰੇ ਤੇ ਗੁਰੂ ਦੀ ਕਿਰਪਾ, ਇਹ ਤੇ ਗੁਰੂ ਪਾਤਸ਼ਾਹ ਸੰਗਤ ਸਾਡੇ ਵੱਡਿਆਂ ਨੇ ਵੀ ਬਹੁਤ ਘਾਲਣਾ ਘਾਲ ਕੇ ਇੱਥੋਂ ਤੱਕ ਸਾਨੂੰ ਲਿਆਂਦਾ। ਭਾਈ ਮਾਝ ਦਾ ਜੀਵਨ ਵੇਖੋ ਕਿੰਨੀ ਘਾਲਣਾ ਘਾਲੀ ਤੇ ਫਿਰ ਕਿਤੇ ਜਾ ਕੇ ਪੰਜਵੇਂ ਪਾਤਸ਼ਾਹ ਦੀ ਖੁਸ਼ੀ ਮਿਲੀ ਹੈ। ਖੋਪਰੀਆਂ ਕਿਸੇ ਨੇ ਲਵਾਈਆਂ, ਚਰਖੜੀਆਂ ਤੇ ਕੋਈ ਚੜੇ, ਲੰਗਰਾਂ ਦੀ ਸੇਵਾ ਕੋਈ ਕਰਦਾ ਰਿਹਾ, ਵੀਹ ਵੀਹ ਤੀਹ ਤੀਹ ਸਾਲ ਸਾਧ ਸੰਗਤ ਪੱਖਾ ਕਿਸੇ ਨੇ ਕੀਤਾ, ਪਾਣੀ ਕੋਈ ਢੋਂਦਾ ਰਿਹਾ, ਤੇ ਗੁਰੂ ਤੋਂ ਇੱਕੋ ਮੰਗ ਮੰਗੀ, ਮਹਾਰਾਜ ਇੰਨੀ ਘਾਲਣਾ ਨੀ ਜੇ ਸਾਰੇ ਘਾਲ ਸਕਦੇ, ਸਿੱਧੀ ਕਿਰਪਾ ਕਰੋ, ਸਾਰੇ ਨੀ ਇੱਦਾਂ ਕਰ ਸਕਦੇ, ਇੰਨੀ ਕਠਿਨ ਤਪੱਸਿਆ ਸਾਰਿਆਂ ਕੋ ਨੀ ਮਹਾਰਾਜ ਹੋਣੀ, ਇੰਨੀ ਸੇਵਾ ਜਿੰਨੀ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ ਸਾਧ ਸੰਗਤ ਬਿਰਧ ਅਵਸਥਾ ਵਿੱਚ ਕੋਈ ਕਰ ਸਕਦਾ, ਜੇ ਇੰਨੀ ਸੇਵਾ ਕਰਕੇ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਤੇ ਕੋਈ ਵੀ ਨਾ ਤਰੇ। ਇਹ ਭਾਈ ਮਾਝ ਨੇ ਸਿੱਧਾ ਹੀ ਸਾਧ ਸੰਗਤ ਕਿਰਪਾ ਕਰਕੇ ਸਾਨੂੰ ਮਹਾਰਾਜ ਦੇ ਚਰਨਾਂ ਨਾਲ ਹੀ ਜੋੜਦਾ, ਆਖਿਆ ਮਹਾਰਾਜ ਇੱਕੋ ਹੀ ਭਾਈ ਮਾਝ ਦੀ ਬੇਨਤੀ, ਜੇ ਤਰੁੱਠੇ ਜੇ ਤੇ ਫਿਰ ਇੰਨੀ ਪਰਖ ਕਰਕੇ ਨਹੀਂ, ਇਹ ਤੁਸੀਂ ਬਖਸ਼ਿਸ਼ਾਂ ਕਰਨੀਆਂ ਸਿੱਧੀਆਂ ਕਰੋ, ਸਿੱਧੀਆਂ ਕਰੋ, ਜਿਹੜਾ ਤੁਹਾਡੀ ਸ਼ਰਨ ਚ ਆ ਗਿਆ ਬਖਸ਼ਿਸ਼ ਕਰੋ, ਬਸ ਪਰਖੋ ਨਾ। ਮਹਾਰਾਜ ਨੇ ਆਖਿਆ ਲੈ ਭਾਈ ਮਾਝ ਫਿਰ ਤੇਰੇ ਚਰਨਾਂ ਪਿੱਛੇ ਏਦਾਂ ਹੀ ਸਹੀ, ਜਿਹੜਾ ਆ ਜਾਏਗਾ ਨਾ ਭਾਵਨਾ ਲੈ ਕੇ ਏਦਾਂ ਹੀ ਬਸ ਸਿੱਧੇ ਹੀ ਆਨੰਦ, ਕੋਈ ਇੰਨੀ ਤੇਰੇ ਵਰਗੀ ਪਰਖ ਨਹੀਂ, ਕਸੌਟੀ ਪਰਾਂ ਹੀ ਕਰਤੀ ਮਹਾਰਾਜ ਨੇ, ਬਸ ਇੰਨਾ ਕੀ ਰੱਖ ਲਿਆ ਪਰ ਜਿਹੜਾ ਆ ਜਾਏ ਭਾਵਨਾ ਲੈ ਕੇ, ਸਰਦਾ ਲੈ ਕੇ ਜਿਹੜਾ ਆ ਜਾਏ। ਸਸਤ ਵੱਖਰ ਤੂੰ ਕਿੰਨਾ ਨਾਹੀਂ, ਮਹਾਰਾਜ ਕਹਿੰਦੇ ਉਹ ਏਡਾ ਸਸਤਾ ਸੌਦਾ ਗੁਰੂ ਦੇ ਦਰ ਤੋਂ ਇੰਨਾ ਸਸਤਾ ਤੈਨੂੰ ਮਿਲ ਰਿਹਾ ਮੁਫ਼ਤ ਮੁਫ਼ਤ, ਅਜੇ ਤੱਕ ਤੂੰ ਉਹ ਕੋਈ ਇਕੱਠਾ ਨੀ ਕੀਤਾ, ਪਾਪੀ ਵਾਧਾ ਰਿਣ ਆਇਆ, ਕਹਿੰਦੇ ਉਹ ਪਾਪਾਂ ਦੀ ਪੰਡ ਬੰਨੀ ਫਿਰਦਾ, ਪਾਪਾਂ ਦਾ ਤਾਂ ਏਡਾ ਤਗੜਾ ਭਾਰ ਸਿਰ ਤੇ ਰੱਖਿਆ, ਇਹ ਜਿਹੜਾ ਸਸਤਾ ਸੌਦਾ ਮਿਲਦਾ ਸੀ ਸੰਗਤ ਵਿੱਚ ਉਹ ਨੀ ਤੂੰ ਇਕੱਠਾ ਕੀਤਾ ਕੋਈ।
ਸਤਿਗੁਰ ਤੇਰੀ ਆਸਾ
ਮਹਾਰਾਜ, ਤੁਹਾਡੀ ਆਸਾ ਜੇ, ਤੁਹਾਡੀ ਆਸਾ ਜੇ ਮੈਂ ਆ ਗਿਆ ਜੇ ਵਡਿਆਈ ਸੁਣ ਕੇ ਮੇਰੇ ਤੇ ਕਿਰਪਾ ਕਰੋ।
ਪਦ ਪਾਵਨ ਤੇਰੋ ਨਾਮ ਪਾਲ ਰਹਿਮੂ ਮੈਂ ਇਹਾ ਉਠਾਇਆ।
ਮਹਾਰਾਜ ਤੁਹਾਡਾ ਨਾਮ ਪਵਿੱਤਰਾਂ ਨੂੰ ਪਵਿੱਤਰ ਕਰ ਦੇਣ ਵਾਲਾ ਤੇ ਮੈਨੂੰ ਤੁਹਾਡੇ ਨਾਮ ਦਾ ਹੀ ਆਸਰਾ, ਕਿਰਪਾ ਕਰੋ ਮੇਰੇ ਤੇ, ਰਾਮ ਦੇ ਕੇ ਕਿਰਪਾ ਕਰਦੇ ਹਨ।
ਗੰਦਣ ਬੈਣ ਸੁਣੇ ਉਰਜਾਵੇ ਨਾਮ ਲੈ ਅਲਕਾਇਆ।
ਗੰਦਣ ਬੈਣ ਸੁਣੇ ਉਰਜਾਵੇ, ਕਹਿੰਦੇ ਨੇ ਇੱਧਰ ਕਿੰਨੀ ਵੇਖੇ ਪ੍ਰੀਤੀ ਹੈ, ਕਿੰਨੀ ਛੇਤੀ ਰੀਝਦਾ ਤੂੰ ਗੰਦੇ ਗਾਣੇ ਸੁਣ ਕੇ। ਗੰਦਣ ਬੈਣ ਕਹਿੰਦੇ ਨੇ ਸਾਧ ਸੰਗਤ ਗੰਦੇ ਬੋਲਾਂ ਨੂੰ, ਕਹਿੰਦੇ ਨੇ ਗੰਦੇ ਬੰਦੇ ਸਾਜ ਵਾਜ ਤੇ ਬੋਲ ਸੁਣ ਕੇ ਕਿੰਨਾ ਤੇਰਾ ਮਨ ਖੁਸ਼ ਹੁੰਦਾ, ਗੰਦਣ ਵੈਣ ਸੁਣ ਕੇ ਤੇ ਤੂੰ ਅੱਕਦਾ ਹੀ ਨਹੀਂ, ਥੱਕਦਾ ਹੀ ਨਹੀਂ, ਪਰ ਨਾਮ ਲੈ ਅਲਕਾਇਆ, ਜਦੋਂ ਨਾਮ ਲੈਣਾ ਹੁੰਦਾ ਉਦੋਂ ਤੈਨੂੰ ਆਲਸ ਪੈ ਜਾਂਦਾ। ਹੋਰ ਸਾਜ ਵਾਜ ਸੁਣਦੇ ਹੋਣ ਤਾਂ ਸਾਰੀ ਰਾਤ ਨਾ ਭਾਵੇਂ ਸੋਵੇਂ, ਜਦੋਂ ਗੰਦਣ ਵੈਣ ਚੱਲਦੇ ਆ ਉਦੋਂ ਤਾਂ ਬੜਾ ਖੁਸ਼ ਹੈ, ਕੋਈ ਨੀਂਦ ਨੇੜੇ ਨਹੀਂ ਆਉਂਦੀ। ਨਾਮ ਲੈ ਤੇ ਅਲਕਾਇਆ, ਤੇ ਜੇ ਕੋਈ ਨਾਮ ਦੀ ਗੱਲ ਚਲਾ ਦੇਵੇ ਤੇ ਉਸੇ ਵੇਲੇ ਫਿਰ ਉਸੇ ਵੇਲੇ ਕਹਿੰਦੇ ਆਲਸ ਢਾ ਲੈਂਦਾ ਤੈਨੂੰ।
ਨਿੰਦ ਚਿੰਦ ਕੋ ਬਹੁਤ ਉਮਾਇਓ ਬੁਝੀ ਉਲਟਾਇਆ।
ਨਿੰਦ
ਚਿੰਦ ਕੋ ਬਹੁਤ ਉਮਾਹ ਹੈ, ਉਹ ਕਹਿੰਦੇ ਨਿੰਦਾ ਚਿੰਦਾ ਕਰਨੀ ਹੋਵੇ ਨਾ ਕਿਸੇ ਦੀ, ਬੜਾ ਉਤਸ਼ਾਹ ਹੁੰਦਾ, ਵਲ ਭੰਨ ਕੇ ਚਲੇ ਜਾਂਦਾ, ਚਲੋ ਫਲਾਣੇ ਨੂੰ ਮਿਲੀਏ ਕਿੰਨੇ ਦਿਨ ਹੋ ਗਏ ਆ, ਤੇ ਫਿਰ ਮਿਲ ਕੇ ਕਰਦਾ ਕੀ, ਕਹਿੰਦੇ ਢਾਈ ਢਾਈ ਘੰਟੇ, ਤਿੰਨ ਤਿੰਨ ਘੰਟੇ, ਭਾਵੇਂ ਪ੍ਰਸ਼ਾਦੇ ਦਾ ਵੀ ਚੇਤਾ ਭੁੱਲਾ ਰਹੇ ਪਰ ਨਿੰਦਿਆ ਕਰੀ ਜਾਣੀ, ਆਖਣਾ ਕਿੰਨੇ ਦਿਨ ਹੋ ਗਏ ਫਲਾਣੇ ਦੀ ਗੱਲ ਹੀ ਨੀ ਤੇਰੇ ਨਾਲ ਕੀਤੀ, ਤੂੰ ਸੁਣਿਆ ਕੁਝ, ਬਸ ਸੁਣੇ ਕੁਝ ਤੋਂ ਸਾਧ ਸੰਗਤ ਫਿਰ ਚਰਚਾ ਚੱਲ ਪੈਂਦੀ ਭਾਵੇਂ ਸਾਰੀ ਦਿਹਾੜੀ ਲੰਘ ਜਾਵੇ। ਵਿਦਵਾਨ ਕਹਿੰਦੇ ਨੇ ਮਾਈਆਂ ਨਾਲੇ ਬੂਹੇ 'ਚ ਖੜੀਆਂ ਇੱਕ ਦੂਜੀ ਦੇ ਦਰਵਾਜ਼ੇ ਗਲੀ 'ਚ, ਦੂਜੀ ਦੇ ਦਰਵਾਜ਼ੇ 'ਚ ਚਲੀਆਂ ਜਾਣਗੀਆਂ, ਨਾਲੇ ਆਖੀ ਜਾਣਗੀਆਂ ਮਾਉਣੇ ਮੁੜ ਜਾਣਾ, ਦਾਲ ਚੁੱਲ੍ਹੇ 'ਤੇ ਹੀ ਆ, ਤੇ ਕਹਿੰਦੇ ਭਾਵੇਂ ਸ਼ਾਮਾਂ ਪੈ ਜਾਣ ਦਾਲ ਥੱਲੇ ਲੱਗ ਜਾਵੇ, ਜਾਣਾ ਕਿਸੇ ਨੇ ਨਹੀਂ, ਗੱਲ ਸ਼ੁਰੂ ਕਰ ਲਓ ਜਾਣਾ ਕਿੰਨੇ ਆ, ਆਖੀ ਜਾਣਾ ਲੈ ਮੇਰੀ ਤਾਂ ਦਾਲ ਥੱਲੇ ਲੱਗ ਜਾਣੀ, ਮੈਂ ਹੁਣੇ ਚੱਲ ਜਾਣਾ, ਜਾਣਾ ਨਹੀਂ, ਗੱਲ ਸ਼ੁਰੂ ਕਰ ਦਿਓ। ਨਿੰਦ ਚਿੰਦ ਕੋ, ਮਹਾਰਾਜ ਕਹਿੰਦੇ ਨਿੰਦਿਆ ਚਿੰਦਿਆ ਕਰਨੀ ਬਹੁਤ ਮਾਹੇ, ਉਹ ਕਿੰਨਾ ਚਾਅ ਚੜ ਜਾਂਦਾ ਕਰੀਏ ਕਿਸੇ ਦੀ ਨਿੰਦਿਆ, ਸਾਥ ਲੱਭ ਕੇ ਕਹਿੰਦੇ ਗੱਲ ਸ਼ੁਰੂ ਕਰਨ ਦੀ ਡੇਰ ਆ, ਬਸ ਬੁੱਝੀ ਉਲਟਾਇਆ। ਪਰ ਕਹਿੰਦੇ ਨੇ ਜਿਹੜਾ ਬਿਰਤੀ ਨੂੰ ਉਲਟਾ ਕੇ ਇਸੇ ਗੱਲ ਨੂੰ ਬੁੱਝ, ਭਾਈ ਢਾਈ ਘੰਟੇ ਜਿਹੜੀ ਕਿਸੇ ਦੀ ਨਿੰਦਿਆ ਕਰਨੀ ਹੈ, ਢਾਈ ਨਾਲ ਅੱਧਾ ਕਰ ਲਾ, ਸਵਾ ਘੰਟਾ ਉਦੋਂ ਵੀ ਅੱਧਾ ਕਰ ਲਾ, ਉਦੋਂ ਵੀ ਅੱਧਾ ਕਰ ਲਾ, ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਤੇਰੇ ਕੰਮ ਆ ਜਾਵੇਗਾ।
ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਹੇ ਹਰਕਾਇਆ,
ਕਹਿੰਦੇ ਨੇ ਪਰਾਇਆ ਧਨ, ਪਰਾਏ ਸਰੀਰ, ਪਰਾਇਆਂ ਦੀ ਨਿੰਦਿਆ, ਇਹ ਕੀ ਹੈ? ਅਖਾਦ ਖਾਹੇ, ਨਾ ਖਾਣ ਵਾਲੇ ਪਦਾਰਥ ਨੇ, ਸਾਰਾ ਦਿਨ ਸਾਧ ਸੰਗਤ ਨਿੰਦਿਆ ਦੀ ਜ਼ਹਿਰ ਖਾਂਦੇ ਰਹਿਣਾ, ਇਹ ਕੋਈ ਖਾਣ ਵਾਲਾ ਥੋੜਾ। ਅਖਾਦ ਖਾਹੇ ਹਰਕਾਇਆ, ਹਰਕਾਇਆ ਕਹਿੰਦੇ ਨੇ ਹਲਕਾਏ ਨੂੰ, ਮਹਾਰਾਜ ਕਹਿੰਦੇ ਜਿਵੇਂ ਹਲਕਾਇਆ ਕੁੱਤਾ ਨਾ ਖਾਣ ਵਾਲੀਆਂ ਚੀਜ਼ਾਂ ਖਾਈ ਜਾਂਦਾ ਨਾ, ਕੁੱਤੇ ਨੂੰ ਲੋਭ ਦਾ ਹਲਕਾ ਹੋਇਆ ਹੁੰਦਾ ਸਾਧ ਸੰਗਤ ਜੀ, ਤੇ ਫਿਰ ਉਹਨੂੰ ਪਤਾ ਨੀ ਲੱਗਦਾ, ਕਹਿੰਦੇ ਨੇ ਇਹ ਤੇ ਹਲਕਾਏ ਕੁੱਤੇ ਵਰਗੀ ਬਿਰਤੀ ਆ, ਨਾ ਖਾਣ ਵਾਲੀਆਂ ਚੀਜ਼ਾਂ ਖਾਣੀਆਂ, ਭਾਵ ਨਿੰਦਿਆ ਕੋਈ ਸਾਡੇ ਛਕਣ ਵਾਲਾ ਥੋੜਾ ਪਦਾਰਥ ਹੈ, ਪਰ ਸਾਰਾ ਸਾਰਾ ਦਿਨ ਨਹੀਂ, ਸਾਰੀ ਸਾਰੀ ਉਮਰ ਛਕੀ ਜਾਂਦੇ ਸਾਧ ਸੰਗਤ ਆਪਾਂ, ਸਾਰੀ ਉਮਰ ਹੀ ਪਰ ਧਨ ਪਰ ਧਨ ਪਰਤੀ ਨਿੰਦਾ ਅਖਾਦ ਖਾਏ, ਸਾਰੀ ਉਮਰ ਉਹੋ ਹੀ ਖਾਈ ਜਾਣਾ ਜਿਹੜਾ ਨਹੀਂ ਚੀਜ਼ ਖਾਣ ਵਾਲੀ। ਮਹਾਰਾਜ ਨੇ ਨਿੰਦਿਆ ਤੋਂ ਮਨਾ ਕੀਤਾ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਪਰ ਕਹਿੰਦੇ ਸਾਰੀ ਉਮਰ ਹੀ ਕਰਨੀ ਹੈ। ਇਹ ਬਿਰਤੀ ਸਾਧ ਸੰਗਤ ਹਲਕਾ ਵਾਲੀ ਹੋ ਜਾਂਦੀ, ਜਦੋਂ ਹਲਕਾ ਹੋ ਜਾਵੇ ਕੁੱਤੇ ਨੂੰ ਉਹਨੂੰ ਪਤਾ ਨੀ ਲੱਗਦਾ, ਕਹਿੰਦੇ ਬੰਦੇ ਨੂੰ ਨਿੰਦਾ ਦਾ ਹਲਕਾ ਹੋ ਜਾਂਦਾ। ਅਖਾਦ ਖਾਏ ਹਰਕਾਇਆ, ਹਰਕਾਇਆ ਹਲਕਾਏ ਨੂੰ ਕਹਿੰਦੇ ਨੇ, ਕਹਿੰਦੇ ਵੇਖ ਆਪਣੇ ਅੰਦਰ ਭਈ ਇਹ ਕਿਹੜਾ ਤੂੰ ਕੰਮ ਫੜਿਆ, ਉਹ ਵੀ ਤੇਰੇ ਵਰਗਾ ਹੀ ਸਰੀਰ ਹੈ ਜਿਹਨਾਂ ਦੀ ਤੂੰ ਨਿੰਦਿਆ ਕਰਦਾ, ਸੋ ਵੇਖ ਲੈ ਇਹ ਨਿੰਦਿਆ ਕਰਨੀ, ਇਹ ਚੁਗਲੀ ਕਰਨੀ, ਇਉਂ ਬੁਰੇ ਕੰਮਾਂ ਨੂੰ ਉੱਠ ਕੇ ਖਲੋ ਜਾਣਾ, ਨਾਮ ਦੇ ਵੇਲੇ ਆਲਸ ਪੈ ਜਾਣਾ, ਹਜ਼ੂਰ ਦੇ ਬਚਨ ਨੇ ਭੋਗ ਹੈ ਭੋਗ, ਅਨੇਕ ਵਿਣ ਨਾ ਵੈ ਸੁਣਿਆ, ਨਾਮ ਤੋਂ ਸੁਣਿਆ ਨਾ ਕਿੰਨੇ ਕੁ ਸੁੱਖ ਦੁਨੀਆਂ ਦੇ ਮਾਣ ਲਵੇਗਾ। ਅਖੀਰ ਦੀ ਬਾਕੀ ਕਹਿੰਦੇ ਹਰ ਕੀ ਭਗਤ ਬਿਨਾ ਮਰ ਮਰ ਰੋਂਦੇ ਆ, ਬਿਨਾ ਹਰੀ ਦੀ ਭਗਤੀ ਤੋਂ ਰੋਣਾ ਪੈਣਾ, ਰੋਂਦਿਆ ਹੁੰਦਾ ਰੋਣਾ, ਕਹਿੰਦੇ ਰੋਵੇਗਾ ਫਿਰ ਇਹ ਰੋਣ ਜੁਗਾਂ ਤੱਕ ਚੱਲਣਾ। ਇਸ ਕਰਕੇ ਪ੍ਰਮਾਤਮਾ ਦੀ ਭਗਤੀ ਕਰ, ਤੂੰ ਇਹ ਨਿੰਦਾ ਚਿੰਦਾ ਕਰਨੀ, ਪਰਾਏ ਧਨ ਪਰਾਏ ਸਰੀਰ ਵੇਖਣੇ ਛੱਡ ਦੇ।
ਸਾਧ ਤਰੁਣ ਸਿਉਂ ਰੁੱਤ ਨਹੀਂ ਆਵੇ ਸਤ ਸੁਣਤ ਸੁਹਾਇਆ,
ਕਹਿੰਦੇ ਸਾਜ ਧਰਮ ਸਿਉਂ ਰੁੱਚ ਨਹੀਂ ਆਵੇ, ਜਿਹੜਾ ਸੱਚ ਦਾ ਧਰਮ ਹੈ ਨਾ, ਜਿਹੜੀ ਧਰਮ ਦੀ ਗੱਲ ਹੈ ਉਹਦੇ ਤੇ ਤੇਰੀ ਰੁਚੀ ਕੋਈ ਨਹੀਂ। ਸਤ ਸੁਣਤ ਸੁਹਾਇਆ, ਜਦੋਂ ਕੋਈ ਸੱਚ ਦੀ ਗੱਲ ਸ਼ੁਰੂ ਕਰ ਦੇਵੇ ਤੇ ਸੁਣਦੇ ਸਾਧ ਸੰਗਤ ਕਹਿੰਦੇ ਨੇ ਜਿਵੇਂ ਬਿਸ਼ੂ ਨੇ ਡੰਗ ਮਾਰ ਦਿੱਤਾ ਹੋਵੇ। ਨਾਮ ਸੁਣਤ ਜਨ ਬਿਸ਼ੂ ਡਸਾਨਾ, ਮਹਾਰਾਜ ਕਹਿੰਦੇ ਨਾਮ ਸੁਣ ਕੇ ਤੇ ਇਉਂ ਲੱਗਦਾ, ਨਾਮ ਦੀ ਗੱਲ ਕਰਦੇ ਹੋ ਨਾ ਸਾਧ ਸੰਗਤ ਸਵਾਗਤ ਪੁਰਸ਼ ਕੋਲੇ, ਉਹ ਕਹਿੰਦਾ ਇਹ ਕੀ ਚਰਚਾ ਖੇਡ ਲਈ, ਛੱਡ ਪਰਾਂ ਕੋਈ ਹੋਰ ਗੱਲ ਸੁਣਾ, ਉਹ ਕਹਿੰਦੇ ਇਉਂ ਲੱਗਦਾ ਜਿਵੇਂ ਬਿਸ਼ੂ ਨੇ ਡੰਗ ਮਾਰ ਦਿੱਤਾ ਹੁੰਦਾ, ਰੱਬ ਦੀ ਗੱਲ ਹੈ ਨਾ ਗੁਰੂ ਘਰ ਦੀ, ਤੇ ਮਾੜੇ ਭਾਗਾਂ ਕਰਕੇ ਸਾਧ ਸੰਗਤ ਤੇ ਚੰਗੀ ਨਹੀਂ ਲੱਗਦੀ। ਜਦੋਂ ਭਾਗ ਮਾੜੇ ਹੋਣ ਕਹਿੰਦੇ ਪਰਿਪੂਰਨ ਪਾਪ ਕੇ ਕਾਰਨ ਤੇ ਭਗਵੰਤ ਕਥਾ ਨਾ ਰੁਚੇ ਜਿਨ ਕੋ ਤੈਨੇ ਇੱਕ ਕੁਨਾਰ ਬੁਲਾਏ ਲਈ, ਮਾੜੇ ਪਾਪਾਂ ਕਰਕੇ ਕਹਿੰਦੇ ਕਥਾ ਚੰਗੀ ਨਹੀਂ ਲੱਗਦੀ, ਬਾਕੀ ਤਾਂ ਗੱਲ ਹੀ ਛੱਡੋ, ਹਾਲਾ ਹੈ ਹੀ ਸਿੱਧੀ ਗੁਰੂ ਸਾਹਿਬ ਜੀ ਦੀ ਤੇ ਪਰਮੇਸ਼ਰ ਦੀ, ਗੁਰੂ ਕੀ ਬਾਣੀ ਦੀ। ਇਸ ਕਰਕੇ ਕਹਿੰਦੇ ਨੇ ਭਾਈ ਸਾਚ ਸੁਨਤ, ਜਦੋਂ ਤੈਨੂੰ ਸਾਚ ਧਰਮ ਸਿਉ ਰੁਚ ਨਹੀਂ ਆਵੇ, ਸਤ ਸੁਨਤ ਸੁਹਾਇਆ, ਸੱਚ ਤੈਨੂੰ ਚੰਗਾ ਨਹੀਂ ਲੱਗਦਾ, ਧਰਮ ਦੀ ਗੱਲ ਵਾਲੇ ਪਾਸੇ ਤੇਰੀ ਬਿਲਕੁਲ ਰੁਚੀ ਨਹੀਂ ਹੈ।
ਦੀਨ ਦਇਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇ ਕਾਰਨ,
ਦੀਨ ਦਇਆਲ ਕਿਰਪਾਲ ਪ੍ਰਭ ਠਾਕੁਰ, ਦੀਨਾਂ ਤੇ ਦਇਆ ਕਰਨ ਵਾਲੇ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਜੀ, ਭਗਤ ਟੇਕ ਹਰਨ ਆਇਆ, ਕਿਰਪਾ ਕਰੋ ਜਿਹਨਾਂ ਭਗਤਾਂ ਨੂੰ ਤੁਹਾਡੇ ਨਾਮ ਦੀ ਟੇਕ ਹੈ ਉਹਨਾਂ ਦੀ ਸੰਗਤ ਬਖਸ਼ ਦਿਓ, ਜਾਂ ਉਗਣ ਸਾਡੇ ਵਿੱਚੋਂ ਚਲੇ ਜਾਣ, ਮਹਾਰਾਜ ਸਾਡੇ ਵਿੱਚ ਵੀ ਗੁਣ ਆ ਜਾਣ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਜੇ, ਮੈਂ ਅੱਜ ਦੀਨ ਬਣ ਕੇ ਬੇਨਤੀ ਕਰਦਾ, ਉਹਨਾਂ ਭਗਤਾਂ ਦੀ ਮਹਾਰਾਜ ਸੰਗਤ ਬਖਸ਼ੋ ਜਿਹਨਾਂ ਨੂੰ ਤੁਹਾਡੇ ਨਾਮ ਦੀ ਟੇਕ ਹੈ।
ਨਾਨਕ ਆਹੇ ਸਰਨ ਪ੍ਰਾਇਓ ਰਾਖ ਲਾਜ ਅਪਣਾਇਆ,
ਨਾਨਕ ਆਹੇ ਸ਼ਰਨ ਪ੍ਰਭ ਆਇਓ, ਹੈ ਕੋਈ ਏਡਾ ਕਿਰਪਾਲੂ ਸਾਧ ਸੰਗਤ ਜੀ ਗੁਰੂ, ਕਹਿੰਦੇ ਮਹਾਰਾਜ ਹੁਣ ਤੁਹਾਡੀ ਸ਼ਰਨ ਚ ਆ ਗਏ, ਭਾਵੇਂ ਇੰਨੇ ਪੱਧਰੀ ਸਨ, ਨਿੰਦਾ ਕਰਨ ਵਾਲੇ, ਪਰਾਇਆ ਧਨ ਵੇਖਣ ਵਾਲੇ, ਬੁਰੇ ਕੰਮ ਨੂੰ ਛਾਲ ਮਾਰ ਕੇ ਉੱਠ ਕੇ ਖਲੋਣ ਵਾਲੇ, ਨਾਮ ਦੀ ਵੇਲਾ ਪੈ ਪੈ ਕੇ ਸੌਣ ਵਾਲੇ, ਪਰ ਮਹਾਰਾਜ ਹੁਣ ਤੇ ਤੁਹਾਡੀ ਸ਼ਰਨ ਚ ਆ ਗਏ ਹਨ।
ਹੁਣ ਕਿਰਪਾ ਕਰੋ। ਨਾਨਕ ਆਹੇ ਸਰਨ ਪ੍ਰਭ ਆਇਓ, ਮਹਾਰਾਜ ਹੁਣ ਮੈਂ ਸ਼ਰਨ ਵਿੱਚ ਆ ਗਿਆ, ਰਾਖ ਲਾਜ ਅਪਣਾਇਆ, ਮਹਾਰਾਜ ਆਪਣਾ ਜਾਣ ਕੇ ਮੇਰੀ ਲਾਜ ਰੱਖੋ, ਜਿਵੇਂ ਤੁਸੀਂ ਆਪਣਿਆਂ ਦੀ ਲਾਜ ਰੱਖ ਲੈਂਦੇ ਜੇ ਨਾ, ਅੱਜ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਮੈਨੂੰ ਆਪਣਾ ਹੀ ਸਮਝੋ, ਹੁਣ ਮੈਂ ਕਿਤੇ ਨਹੀਂ ਜਾਣਾ, ਮੇਰੀ ਵੀ ਲਾਜ ਰੱਖੋ ਤੁਸੀਂ, ਕਿਰਪਾ ਕਰੋ ਜੀ। ਪ੍ਰਭ ਜੂ ਤੋਪ ਹੈ ਲਾਜ ਹਮਾਰੀ, ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ, ਪ੍ਰਮਾਤਮਾ ਮੇਰੀ ਲਾਜ ਤੇਰੇ ਹੱਥ ਹੈ, ਕਿਰਪਾ ਕਰਕੇ ਰੱਖ।
ਆਸਾ ਮਹੱਲਾ ਪੰਜਵਾਂ, ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬੰਦ।
ਕਹਿੰਦੇ ਨੇ ਜਿਵੇਂ ਮੱਖੀ ਮਿੱਠੇ ਉੱਤੇ ਚਲੀ ਜਾਂਦੀ, ਸਾਧ ਸੰਗਤ ਤੇ ਮਿੱਠੇ ਵਿੱਚ ਹੀ ਰੀਤ ਜਾਂਦੀ ਹੈ, ਤੇ ਅਖੀਰ ਦੀ ਬਾਕੀ ਜੇ ਗੁੜ ਗਿੱਲਾ ਹੋਵੇ ਤੇ ਉਹ ਮਿੱਠਾ ਹੀ ਸਾਧ ਸੰਗਤ ਉਹਦੇ ਖੰਭਾਂ ਨੂੰ ਲਾ ਕੇ ਚਿੰਬੜ ਕੇ ਤੇ ਉੱਥੇ ਹੀ ਉਹਦੀ ਮੌਤ ਲਿਆ ਦਿੰਦਾ। ਮਿੱਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ। ਕਹਿੰਦੇ ਨੇ ਏਦਾਂ ਮਾਇਆ ਦਾ ਮੋਹ ਜਿਹੜਾ ਬੰਨ ਕੇ ਬੰਦੇ ਨੂੰ ਆਪਣੇ ਕਾਬੂ ਕਰ ਲੈਂਦਾ ਹੈ। ਮਿਥਿਆ ਸੰਗ ਸੰਗ ਲਪਟਾਏ, ਇਉਂ ਸਾਧ ਸੰਗਤ ਦੇ ਜਿਹੜੇ ਮਿੱਥੇ ਸੁੱਖ ਨੇ ਇਹ ਆਪਣੇ ਨਾਲ ਚੰਬੇੜ ਲੈਂਦੇ ਆ, ਇਹਨਾਂ ਨਾਲ ਹੀ ਤੂੰ ਲਪਟਿਆ ਹੋਇਆ, ਮੋਹ ਮਾਇਆ ਕਰ ਵਾਧੇ। ਕਹਿੰਦੇ ਨੇ ਬੰਧਨ ਕਿਹਨੇ ਪਾਏ ਆ, ਆਪੇ ਪਾਈ ਫਿਰਦਾ, ਜੇ ਗੁਰੂ ਦੀ ਗੱਲ ਸੁਣ ਲਵੇ ਤੇ ਬੰਧਨ ਕੱਟੇ ਜਾਣ।
ਜਹ ਜਾਨੋ ਸੋ ਚੇਤਨ ਆਵੈ ਅਹੂੰ ਬੁੱਧ ਪਏ ਆਂਦੇ।
ਜਿੱਥੇ ਜਾਣਾ ਕਹਿੰਦੇ ਉਹ ਥਾਂ ਤੇ ਤੈਨੂੰ ਚੇਤੇ ਨਹੀਂ ਆਉਂਦਾ, ਤੇ ਅੰਨਿਆ ਅਹੰਕਾਰੀ ਹੋਇਆ ਫਿਰਦਾ ਤੂੰ।
ਮਨ ਵੈਰਾਗੀ ਕਿਉਂ ਨਾ ਅਰਾਧੇ।
ਮਨ ਵਿੱਚ ਬਰਾਗ ਕਦੀ ਆਇਆ ਤੇਰਾ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲੋਂ? ਕਿਉਂ ਨੀ ਪ੍ਰਮਾਤਮਾ ਨੂੰ ਅਰਾਧਾ ਤੇ ਸੰਸਾਰ ਵੱਲੋਂ ਥੋੜਾ ਬਹੁਤਾ ਬਰਾਗ ਧਾਰਨ ਕਰਦਾ?
ਕਾਚ ਕੋਠਰੀ ਮਾਹੇ ਤੂੰ ਬਸਤ ਸੰਗ ਸਗਲ ਵੇਖਿਆ ਕੀ ਵਿਆਹਦੇ।
ਸੋ ਕਹਿੰਦੇ ਕੱਚੀ ਕੋਠੜੀ ਆਏ ਜਿਹਦੇ ਵਿੱਚ ਤੂੰ ਵੱਸਦਾ, ਸਰੀਰ ਤੇ ਕੱਚੀ ਮਿੱਟੀ ਦਾ, ਕਾਚ ਕੋਠੜੀ ਮਾਹੇ ਤੂੰ ਬਸਤਾ ਸੰਗ ਸਖਲ ਵਿਖੈ ਕੀ ਵਿਆਹਦੇ। ਕਹਿੰਦੇ ਉਤੋਂ ਇੰਨੇ ਤੇਰੇ ਪੱਧਰ ਤੇਰੇ ਕੋਲ ਹੈ, ਸਰੀਰ ਤੇਰਾ ਕੱਚੀ ਮਿੱਟੀ ਦਾ ਬਣਿਆ, ਕਾਚ ਕੋਟਨ ਰਚੰਤ ਤੋਯੰ ਮਾਰ ਗਏ, ਕਾਚ ਕੋਟਨ ਕੱਚਾ ਹੀ ਕਿਲਾ ਇਹ ਹੈ ਤਾਂ ਕਿਲਾ ਹੀ ਬਣਾਇਆ ਪ੍ਰਮਾਤਮਾ ਨੇ, ਸਰੀਰ ਦੀ ਰਚਨਾ ਬੜੀ ਅਦਭੁਤ ਹੈ, ਪਰ ਇਹਦਾ ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਸਾਧ ਸੰਗਤ ਇਹਨੇ ਹੱਥੋਂ ਨਿਕਲ ਜਾਣਾ। ਕਹਿੰਦੇ ਨੇ ਕਿਆ ਪ੍ਰਭਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਮਾੜੀ ਜੀ ਠੋਕਰ ਲੱਗੀ, ਪਤਾ ਨੀ ਭਾਂਡਾ ਕਿਹੜੇ ਵੇਲੇ ਟੁੱਟ ਜਾਣਾ, ਕੱਚੇ ਭਾਂਡੇ ਦਾ ਕੀ ਹੁੰਦਾ ਸਾਧ ਸੰਗਤ, ਮਾੜੀ ਜੀ ਠੋਕਰ ਲੱਗੀ ਆਉ ਗਿਆ। ਕਹਿੰਦੇ ਨੇ ਇਸੇ ਤਰ੍ਹਾਂ ਕਾਚ ਕੋਠਰੀ ਮਾਹੇ ਤੂੰ ਵਸਤਾ, ਇਹ ਕੱਚੀ ਕੋਠੀ ਦਾ ਹੀ ਵਾਸੀ ਆ ਨਾ ਤੂੰ, ਸੰਗ ਸਗਲ ਬਿਠਾ ਕੀ ਵਿਆਦੇ, ਤੇ ਉਤੋਂ ਇੰਨੇ ਆ ਪੱਧਰ ਦਾ ਲਈ ਫਿਰਦਾ, ਇੰਨੇ ਪਾਪ ਇੰਨੀਆਂ ਵਿਆਧੀਆਂ, ਇਹ ਦੱਸ ਤੈਨੂੰ ਕੋਈ ਚੇਤਾ ਨੀ ਆਉਂਦਾ ਪ੍ਰਮਾਤਮਾ ਦਾ, ਕਿਹੜੇ ਪਾਸੇ ਤੈਨੂੰ ਲੈ ਕੇ ਜਾਣਗੇ ਇਹ ਸਾਰੇ ਉਹ ਪੱਧਰ। ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੇ ਪਲਖੀ ਜੈਰ ਜਾਵੇ।
ਕਹਿੰਦੇ ਮੇਰੀ ਮੇਰੀ ਕਰਦਿਆਂ ਸਾਰਾ ਦਿਨ ਰਾਤ ਤੇਰਾ ਬਤੀਤ ਹੁੰਦਾ, ਪਾਲਖਿਨ ਛਿਜਿਆ ਅਰਜਾਦੇ, ਤੇ ਇੱਕ ਇੱਕ ਪਲ ਕਰਕੇ ਇੱਕ ਇੱਕ ਖਿਨ ਕਰਕੇ ਛਿਜਦੀ ਜਾਂਦੀ ਤੇਰੀ ਏਦੇ, ਇਹ ਪਛਾਣ ਤੁਰੀ ਜਾਂਦੀ ਹੈ।
ਜੈਸੇ ਮਿੱਠਾ ਸਾਧ ਲੋ ਹਾਏ ਝੂਠ ਤੰਦ ਦੁਰਗਾ ਦੇ।
ਕਹਿੰਦੇ ਨੇ ਜਿਵੇਂ ਮਿੱਠੇ ਸਵਾਦ ਵਿੱਚ ਸਾਧ ਸੰਗਤ ਬੰਦਾ ਉਰਜ ਜਾਂਦਾ ਨਾ, ਝੂਠ ਧੰਦ ਦੁਰਗੰਧ, ਇਸੇ ਤਰ੍ਹਾਂ ਇਹ ਝੂਠੇ ਧੰਦੇ ਨੇ, ਤੇ ਹੈ ਇਹ ਸਾਰੇ ਸਵਾਦ ਦੁਨੀਆਂ ਦੇ ਸਾਧ ਸੰਗਤ ਦੁਰਗੰਧੀ ਵਾਲੇ, ਪਰ ਇਹਨਾਂ ਨੂੰ ਸੁਗੰਧੀ ਵਾਲੇ ਸਮਝ ਕੇ ਤੂੰ ਮੱਖੀ ਦੀ ਤਰ੍ਹਾਂ ਮਿੱਠੇ ਨੂੰ ਚੰਬੜ ਗਿਆ ਹੈ। ਮਹਾਰਾਜ ਦੇ ਬਚਨ ਨੇ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣ ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣ। ਕਹਿੰਦੇ ਨੇ ਜਿੰਨਾ ਮਰਜ਼ੀ ਇਸ ਸਰੀਰ ਨੂੰ ਸਵਾਰ, ਇਹਦੇ ਤੇ ਸੁਗੰਧੀਆਂ ਛਿੜਕ, ਸੋਹਣੇ ਬਸਤਰ ਪਾ, ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣ, ਮਲ ਮਲ ਕੇ ਰੱਖ ਭਾਵੇਂ ਇਸ ਸਰੀਰ ਨੂੰ ਬਿਨ ਸਿਮਰਨ ਤਨ ਸਾਰ। ਕਹਿੰਦੇ ਨੇ ਸਵਾਹ ਹੀ ਸਵਾਹ, ਇਹ ਨਿਤਨੇਮ ਤੋਂ ਬਿਨਾਂ, ਬੰਦਗੀ ਤੋਂ, ਸੰਗਤ ਤੋਂ ਬਿਨਾਂ ਇਹ ਸਵਾਹ ਹੈ ਤੇਰਾ ਸਰੀਰ। ਜੈਸੇ ਮਿੱਠੇ ਸਾਧ ਲਭਾਏ ਝੂਠ ਤਨ ਧੰਦ ਦੁਰਗਾਧੇ, ਇਹ ਬਸ ਕਹਿੰਦੇ ਨੇ ਤੈਨੂੰ ਸਵਾਦ ਵੈਸੇ ਦੁਨੀਆਂ ਦੇ ਮਿੱਠੇ ਲੱਗਦੇ ਹੈ, ਹੈ ਇਹ ਸਾਰਾ ਕੁਝ ਦੁਰਗੰਧੀ ਵਾਲਾ।
ਕਾਮ ਕ੍ਰੋਧ ਯਾਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ।
ਕਹਿੰਦੇ ਨੇ ਬਸ ਇੰਦਰੀਆਂ ਦੇ ਰਸ ਵਿੱਚ ਹੀ ਤੂੰ ਫਸਿਆ ਪਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹੋ ਹੀ ਨੀ ਛੱਡਦਾ ਤੂੰ ਤਾਂ।
ਜੀ ਪੁਹਾਰੀ ਪੁਰਖ ਵਧਾਤਾ ਬੋਰ ਬੋਰ ਜਨਮਾ ਦੇ।
ਜੀ ਪੁਹਾਰੀ ਪੁਰਖ ਵਧਾਤਾ, ਵਾਹ ਮਹਾਰਾਜ ਦੇ ਬਚਨ ਕਹਿੰਦੇ ਨੇ, ਜਦੋਂ ਫਿਰ ਅਕਾਲ ਪੁਰਖ ਨੇ ਪੁਆਂਠ ਨੀ ਦਿੱਤੀ ਨਾ ਤੈਨੂੰ 84 ਦੇ ਗੇੜੇ ਵਿੱਚ, ਹੁਣ ਹੜਦਾ ਤਾਂ ਹੈ ਨੀ ਤੈਨੂੰ, ਇੰਨਾ ਸਮਝਾਇਆ ਕਿੰਨਾ ਉਪਦੇਸ਼ ਮਹਾਰਾਜ ਦਾ। ਦੀਪ ਵਾਰੀ ਪੁਰਖ ਵਧਾਤਾ ਹੈ, ਜਦੋਂ ਪ੍ਰਮਾਤਮਾ ਨੇ ਫਲ ਵਰਦਾਤੇ ਨੇ ਵਧਾਤਾ, ਕਹਿੰਦੇ ਨੇ ਫਲ ਭੁਗਤਾਉਣ ਵਾਲੇ ਨੂੰ, ਹੁਣ ਜਿਹੜੇ ਕਰਮ ਕਰਦਾ ਇਹਨਾਂ ਦਾ ਫਲ ਭੁਗਤਾਉਣ ਲਈ ਜਦੋਂ ਦਿੱਤੀ ਤੈਨੂੰ ਪੁਆਂਠੜੀ ਪਰਮੇਸ਼ਰ ਨੇ, ਪੁਹਾਰੀ ਕਹਿੰਦੇ ਪੁਆਂਠੜੀ ਨੂੰ, ਤੇ ਐਸਾ ਘੁੰਮੇਗਾ 84 ਦੇ ਗੇੜ ਸਾਰਾ ਘੁੰਮ ਕੇ ਹੀ ਇੱਥੇ ਆਉਣਾ ਪਵੇਗਾ, ਫਿਰ ਤੈਨੂੰ ਬਹੁਰ ਬਹੁਰ ਜਨਮਾਦੇ, ਵਾਰ ਵਾਰ ਜੰਮਣਾ ਵਾਰ ਵਾਰ ਜੰਮਣਾ, ਫਿਰ ਐਸੇ ਗੇੜ ਵਿੱਚ ਪੈ ਜਾਵੇਗਾ ਪ੍ਰਮਾਤਮਾ ਦਾ ਪੁਆਇਆ ਹੋਇਆ, ਜੰਮੀ ਜਾਏਗਾ ਮਰੀ ਜਾਏਗਾ ਸਰਜੂਨਾ ਵਿੱਚ।
ਜੋ ਪਹਿਲੋ ਕਿਰਪਾਲ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਭੇ।
ਜੋ ਭਾਇਓ ਕਿਰਪਾਲ ਦੀਨ ਦੁੱਖ ਭੰਜਣ, ਦੀਨਾ ਉੱਤੇ ਸਾਧ ਸੰਗਤ ਤੋਂ ਕਿਰਪਾ ਕਰਨ ਵਾਲਾ ਦੁੱਖਾਂ ਨੂੰ ਦੂਰ ਕਰਨ ਵਾਲਾ ਜਦੋਂ ਕਿਰਪਾਲੂ ਹੁੰਦਾ ਤਾਂ ਗੁਰਮਿਲ ਸਭ ਸੁਖ ਲਾਭੇ। ਫਿਰ ਕਹਿੰਦੇ ਗੁਰੂ ਨੂੰ ਮਿਲ ਕੇ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ। ਇਸ ਕਰਕੇ ਮਹਾਰਾਜ ਦੀ ਸ਼ਰਨ ਵਿੱਚ ਆਇਆ ਕਰ ਗੁਰੂ ਸਾਹਿਬ ਦੀ।
ਕਹੋ ਨਾਨਕ ਦਿਨ ਰਹਿਣ ਤਿਆਵੋ ਮਾਰ ਕਾਢੀ ਸਗਲਿਓ ਪਾਵੇ।
ਸਮਾਪਤੀ ਤੇ ਮਹਾਰਾਜ ਕਿਰਪਾ ਕਰਦੇ ਹਨ, ਦਿਨੇ ਰਾਤ ਉਸ ਪ੍ਰਮਾਤਮਾ ਨੂੰ ਧਿਆਵੋ, ਉਹ ਸਾਡੇ ਅੰਦਰੋਂ ਸਾਰੀਆਂ ਉਪਾਧੀਆਂ ਮਾਰ ਕੇ ਕੱਢ ਦੇਵੇਗਾ।
ਇਉਂ ਜਪਿਓ ਭਾਈ ਪੁਰਖ ਵਿਧਾਤੇ।
ਸੋ ਇਸ ਤਰ੍ਹਾਂ ਭਾਈ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਕਰੋ।
ਕਹੋ ਕਿਰਪਾਲ ਦੀਨ ਦੁੱਖ ਭੰਜਨ, ਜਨਮ ਮਰਨ ਦੁੱਖ ਲਾਥੇ ਰਹਾਉ ਦੂਜਾ।
ਸੋ ਜਦੋਂ ਕਿਰਪਾਲੂ ਹੋ ਜਾਵੇਗਾ ਆਪਾਂ ਉਹਦੇ ਭਜਨ ਕਰਾਂਗੇ, ਉਹ ਕਿਰਪਾਲੂ ਹੋਵੇਗਾ ਤੇ ਕੀ ਹੋਵੇਗਾ? ਭਾਈ ਕਿਰਪਾਲ ਦੀਨ ਦੁੱਖ ਭੰਜਨ, ਜਨਮ ਮਰਨ ਦੁੱਖ ਲਾਥੇ, ਜਨਮ ਮਰਨ ਦਾ ਸਾਰਾ ਦੁੱਖ ਕੱਟਿਆ ਜਾਵੇਗਾ। ਇਹ ਸਤਸੰਗ ਦੂਸਰਾ ਰਹਾਓ ਆਇਆ ਸਿਧਾਂਤ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਦਾ, ਭਾਈ ਪਰਮਾਤਮਾ ਨੂੰ ਚੇਤੇ ਕਰੋ ਜਨਮ ਮਰਨ ਕੱਟਿਆ ਜਾਵੇ। ਸਤਿਗੁਰੂ ਜੀ ਰਹਿਮਤ ਕਰਨ, ਸਾਧ ਸੰਗਤ ਮਹਾਰਾਜ ਜੀ ਦਾ ਪਵਿੱਤਰ ਬਚਨ ਆਪਣੀ ਸਮਝ ਵਿੱਚ ਆ ਜਾਵੇ ਤੇ ਫਿਰ ਕੋਈ ਬੰਦਾ ਥੋੜਾ ਬਹੁਤਾ ਸਾਧ ਸੰਗਤ ਜਾਪ ਕਰੇ, ਕੋਈ ਨਿਤਨੇਮ, ਕੋਈ ਸੰਗਤ, ਕੋਈ ਗੁਰੂ ਸਾਹਿਬ ਜੀ ਚ ਸ਼ਰਧਾ ਰੱਖੇ, ਜ਼ਰੂਰ ਭਲਾ ਹੋ ਜਾਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ ਜੀ।
ਇਉਂ ਜਪਿਓ ਭਾਈ ਪੁਰਖ ਵਿਧਾਤੇ, ਪਇਓ ਕਿਰਪਾਲ ਦੀਨ ਦੁੱਖ ਭੰਜਨ, ਜਨਮ ਮਰਨ ਦੁੱਖ ਲਾਥੇ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।